दंडौत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंद को मेरी है परनाम। परम सत्कार जोग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दे पावन पवित्र इतिहास नूं आप जी श्रवण कर रहे सी। इतिहास इत्थों तक पहुंचा है कि सतगुरु तेग बहादुर सच्चे पातशाह जी कांशी रुके हुए ने। जौनपुर दी संगत आई है, उसने उत्थे सतगुरां दा दर्शन कीता ते फिर आग्या लै के जौनपुर दी संगत वापस परत गई। इत्थों तक कथा पहुंच चुकी सी, अज इथों अगे मैं प्रारंभ करदा। पुन श्री सतगुर कूच करियो है चलन मनोरथ अगर धरियो है। ग्रंथाकार भाई संतोख सिंह जी लिखदे ने, इस तो बाद सतगुरु तेग बहादुर सच्चे पातशाह जी ने उथों कूच किया है, उथों अगे तुरे ने। साहस राव को चले अगारी तह एक बसे प्रेम धर भारी। कवि संतोख सिंह जी लिखदे ने कि ससराम पिंड दे वल सतगुरु जी जा रहे ने, उस पिंड दे विच कवि जी लिखदे ने कि बहुत प्रेम धारी सतगुरु सच्चे पातशाह जी दा सिख रहिंदा सी। ससराम कांशी दे नेड़े ते बंगाल दे सूबे दे विच एक शहर है जिथे शेर शाह बादशाह दी कब्र भी है। इस तो अलावा इथे नौवे सतगुरु तेग बहादुर सच्चे पातशाह जी दा गुरुद्वारा भी इस वेले बनिया होया। इस तो अलावा सिखी दी भी बहुत ज्यादा इस जगह दे उत्ते वसो है। गुर को सिख हुतो अबिराम चाचा फगो तिसको नाम। कवि जी लिखते ने कि गुरु दी सिखी दे विच बहुत परपक एक सिख उथे रहिंदा सी जिसका नाम सी चाचा फगो। गुरमुख सो सत गुर को प्यारो प्रगट प्रेम ते प्राण तिन तारो। गुरमुख सी सतगुरु दे प्यार दे विच भिजा सी। इस तो अलावा उसने प्रगट रूप दे विच अपने मन दे विच एक प्राण नू धारण कीता। नमो सदन अपनो चिन वायव ऊचो द्वार बडो रख वायव। उसने अपना नवा मकान बनवाया ते बाहरला जरा दरवाजा सी वो बहुत ही ज्यादा उच्चा चौड़ा रखवाया। अंदर मंदर सुंदर कीन अजर चार चौकीन नवीन। कवि जी लिखते ने कि चार दवारी दा जरा दरवाजा है वो बहुत उच्चा ते बड़ा चौड़ा है। उस चार दीवारी दे अंदर उसने बहुत सुंदर अपना मकान बनवाया है ते जड़ा वेड़ा है ਉਹ ਚੁਕਾਉਣਾ ਹੈ ਤੇ ਬਹੁਤ ਸੁੰਦਰ ਹੈ, ਖੁੱਲਾ ਹੈ। ਆਛੇ ਦਰ ਤਿੰਨ ਕੇ ਰਖਵਾਇਬ, ਰਚਵਾਵੈ ਸਭ ਆਪ ਬਤਾਇਬ। ਭਾਵ ਕੇ ਦਸ ਦੱਸ ਕੇ ਕਾਰੀਗਰਾਂ ਨੂੰ ਉਹਨੇ ਮਕਾਨ ਦੀ ਚਿਣਵਾਈ ਕਰਾਈ ਹੈ। ਫਿਰ ਇਸ ਤੋਂ ਬਾਅਦ ਜਿਹੜੇ ਦਰਵਾਜੇ ਰੱਖੇ ਗਏ ਨੇ ਕਮਰਿਆਂ ਦੇ, ਉਹ ਵੀ ਸੁੰਦਰ ਰਖਵਾਏ ਨੇ, ਪਰ ਉਹ ਸਾਰੇ ਜਿਹੜੇ ਅੰਦਰਲੇ ਦਰਵਾਜੇ ਨੇ ਉਹ ਤੇ ਸਮਾਨ ਨੇ, ਪਰ ਜਿਹੜਾ ਬਾਹਰਲਾ ਦਰਵਾਜਾ ਹੈ ਜਿਹਦੇ ਰਾਹੀਂ ਲੰਘ ਕੇ ਵਿਹੜੇ ਦੇ ਵਿੱਚ ਪ੍ਰਵੇਸ਼ ਕਰਨਾ, ਉਹ ਬਹੁਤ ਉੱਚਾ ਤੇ ਵੱਡਾ ਹੈ। ਇੱਕ ਦਿਨ ਸੰਗਤ ਭੀ ਕਠੋਰ, ਹੇਰਿਓ ਸਭਨ ਵਹਿਰ ਕੋ ਪੌਰ। ਇੱਕ ਦਿਨ ਉਥੋਂ ਦੀ ਰਹਿਣ ਵਾਲੀ ਸੰਗਤ ਇਕੱਠੀ ਹੋਈ ਹੈ ਤੇ ਉਹਨਾਂ ਸਾਰਿਆਂ ਸਿੱਖਾਂ ਨੇ ਮਿਲ ਕੇ ਦੇਖਿਆ ਕਿ ਜਿਹੜਾ ਬਾਹਰਲਾ ਦਰਵਾਜਾ ਹੈ ਇਹ ਭਾਈ ਚਾਚਾ ਫੱਗੋ ਨੇ ਬਹੁਤ ਵੱਡਾ ਤੇ ਚੌੜਾ ਰਖਾਇਆ। ਘਰ ਪ੍ਰਮਾਣ ਤੇ ਵੱਡੋ ਕਰਾਇਓ, ਹਿਰਦੈ ਬਿਖੈ ਸੰਸੈ ਉਪ ਜਾਇਓ। ਸਾਰੇ ਸੋਚਣ ਲੱਗੇ ਨੇ ਕਿ ਜਿੰਨਾ ਕੁ ਘਰ ਦਾ ਪ੍ਰਮਾਣ ਹੈ ਉਸ ਹਿਸਾਬ ਦੇ ਨਾਲ ਇਹ ਜਿਹੜਾ ਦਰਵਾਜਾ ਹੈ ਬਾਹਰਲਾ ਇਹ ਬਹੁਤ ਵੱਡਾ ਹੈ। ਇਸ ਕਰਕੇ ਹਰ ਇੱਕ ਦੇ ਮਨ ਦੇ ਵਿੱਚ ਥੋੜਾ ਸ਼ੰਕਾ ਪੈਦਾ ਹੋਇਆ। ਬੋਜਣ ਕਰਿਓ ਸਭਨ ਨੇ ਐਸੇ, ਪੌੜੀ ਤੋਂ ਕਰਵਾਇਓ ਕੈਸੇ। ਫਿਰ ਸਾਰਿਆਂ ਸਿੱਖਾਂ ਨੇ ਮਿਲ ਕੇ ਪੁੱਛਿਆ ਚਾਚਾ ਫੱਗੋ ਨੂੰ ਕਿ ਇਹ ਜਿਹੜਾ ਬਾਹਰਲਾ ਦਰਵਾਜਾ ਹੈ ਇਹ ਤੁਸੀਂ ਏਡਾ ਵੱਡਾ ਕਿਉਂ ਰਖਵਾਇਆ। ਸਰਬ ਸਦਨ ਕੋ ਤਜਿਓ ਪਰਮਾਨ, ਰਾਖਿਓ ਦੁਆਰਾ ਕੁਤੋ ਮਹਾਨ। ਕਹਿੰਦੇ ਨੇ ਕਿ ਸਾਰੇ ਘਰ ਦਾ ਜਿਹੜਾ ਪ੍ਰਮਾਣ ਹੈ, ਜਿਹੜਾ ਅੰਦਾਜ਼ਾ ਹੈ, ਉਸ ਨੂੰ ਛੱਡ ਦਿੱਤਾ ਤੇ ਤੁਸੀਂ ਇੰਨਾ ਜ਼ਿਆਦਾ ਵੱਡਾ ਦਰਵਾਜਾ ਕਿਉਂ ਰਖਾ ਲਿਆ। ਸੁਣ ਫੱਗੋ ਨੇ ਉੱਤਰ ਦੀਨਾ, ਸਦਨ ਚ ਨਾਵਤ ਮੈਂ ਪ੍ਰਣ ਕੀਨਾ। ਸਾਰਿਆਂ ਦੀ ਗੱਲ ਨੂੰ ਸੁਣਨ ਤੋਂ ਬਾਅਦ ਫਿਰ ਚਾਚਾ ਫੱਗੋ ਕਹਿੰਦੇ ਨੇ ਕਿ ਜਦੋਂ ਮੈਂ ਆਪਣੇ ਘਰ ਨੂੰ ਬਣਵਾ ਰਿਹਾ ਸੀ ਉਸ ਵੇਲੇ ਮੈਂ ਆਪਣੇ ਮਨ ਦੇ ਵਿੱਚ ਇੱਕ ਪ੍ਰਣ ਕੀਤਾ ਸੀ। ਸਤ ਗੁਰ ਆਵੇਂ ਗੇ ਮਮ ਡੇਰੇ, ਅੰਤਰ ਜਾਮੀ ਘਟ ਘਟ ਕੇਰੇ। ਕਹਿੰਦਾ ਕਿ ਮੈਂ ਆਪਣੇ ਮਨ ਦੇ ਵਿੱਚ ਇਹ ਪ੍ਰਣ ਧਾਰਨ ਕੀਤਾ ਸੀ ਕਿ ਜ਼ਰੂਰ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਘਰ ਆਉਣਗੇ, ਕਿਉਂਕਿ ਸਤਿਗੁਰੂ ਜੀ ਅੰਤਰਜਾਮੀ ਨੇ, ਉਹ ਹਰ ਇੱਕ ਹਿਰਦੇ ਦੀ ਗਤੀ ਨੂੰ ਜਾਣਦੇ ਨੇ। ਤਿੰਨ ਕੇ ਹਿਤ ਮੈਂ ਕਰਿ ਉਨਕੇਤ, ਪ੍ਰਣ ਪੂਰੈ ਸਿੱਖ ਪ੍ਰੇਮ ਸਮੇਤ। ਕਹਿੰਦਾ ਕਿ ਉਹਨਾਂ ਦੇ ਹਿੱਤ ਦੇ ਵਾਸਤੇ ਉਹਨਾਂ ਦੇ ਨਾਲ ਪਿਆਰ ਕਰਕੇ ਮੈਂ ਆਪਣਾ ਨਵਾਂ ਮਕਾਨ ਬਣਵਾਇਆ ਹੈ, ਮੇਰੇ ਪ੍ਰਣ ਨੂੰ ਜ਼ਰੂਰ ਸੱਚੇ ਪਾਤਸ਼ਾਹ ਜੀ ਪੂਰਿਆਂ ਕਰਨਗੇ। ਸ਼ਸਤਰਾਂ ਸਹਿਤ ਅਰੂੜ ਤੁਰੰਗ, ਆਵੇਂਗੇ ਜਬ ਭਏ ਉਹ ਤੰਗ। ਕਹਿੰਦਾ ਕਿ ਮੈਂ ਸੋਚਿਆ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਆਉਣਗੇ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਸ਼ਸਤਰ ਧਾਰਨ ਕੀਤੇ ਹੋਣਗੇ ਤੇ ਸਤਿਗੁਰੂ ਜੀ ਘੋੜੇ ਦੀ ਸਵਾਰੀ ਕਰਕੇ ਆਉਣਗੇ, ਇਸ ਕਰਕੇ ਉਸ ਵੇਲੇ ਸਤਿਗੁਰੂ ਜੀ ਬਹੁਤ ਜ਼ਿਆਦਾ ਉੱਚੇ ਹੋਣਗੇ। ਵਹਿਰ ਨਹੀਂ ਪ੍ਰਭ ਉਤਰਨ ਕਰ, ਚੜੇ ਤੁਰੰਗਮ ਮਮ ਘਰ ਬਰੈ। ਮੈਂ ਇਸ ਤਰ੍ਹਾਂ ਦੀ ਧਾਰਨਾ ਧਾਰਨ ਕੀਤੀ ਹੈ ਕਿ ਬਾਹਰ ਸਤਿਗੁਰੂ ਜੀ ਘੋੜੇ ਤੋਂ ਨਹੀਂ ਉਤਰਨਗੇ, ਉਹ ਘੋੜੇ ਤੇ ਚੜੇ ਚੜਾਇਆ ਹੀ ਮੇਰੇ ਘਰ ਦੇ ਵਿੱਚ ਪ੍ਰਵੇਸ਼ ਕਰਨਗੇ। ਉੱਤਰ ਸਿੰਘਾਸਣ ਪਰ ਥਿਰ ਜਾਏ, ਵਹਿਰੀ ਉੱਤਰ ਨਹੀਂ ਪੱਗ ਸੋਂ ਆਏ। ਕਹਿੰਦਾ ਕਿ ਵਿਹੜੇ ਦੇ ਅੰਦਰ ਦਾਖਲ ਹੋ ਕੇ ਫਿਰ ਸਤਿਗੁਰੂ ਜੀ ਆਪਣੇ ਸਿੰਘਾਸਣ ਦੇ ਉੱਤੇ ਬੈਠਣਗੇ, ਬਾਹਰ ਦਰਵਾਜੇ ਤੋਂ ਉਹ ਘੋੜੇ ਤੋਂ ਥੱਲੇ ਉਤਰ ਕੇ ਆਪਣੇ ਚਰਨਾਂ ਦੇ ਨਾਲ ਚੱਲ ਕੇ ਨਹੀਂ ਆਉਣਗੇ। ਇਸ ਤਰ੍ਹਾਂ ਦੀ ਮੇਰੇ ਮਨ ਦੇ ਵਿੱਚ ਭਾਵਨਾ ਹੈ, ਇਸ ਕਰਕੇ ਮੈਂ ਆਪਣੇ ਬਾਹਰਲੇ ਦਰਵਾਜੇ ਨੂੰ ਬਹੁਤ ਵੱਡਾ ਰਖਵਾਇਆ। ਮੈਂ ਇੱਕ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਅਰਜ਼ ਕੀਤੀ ਸੀ ਕਿ ਸ੍ਰੀ ਭੈਣੀ ਸਾਹਿਬ ਦੇ ਵਿੱਚ ਜਿਹੜੇ ਵੱਡੇ ਵੱਡੇ ਤਿੰਨ ਦਰਵਾਜੇ ਬਣੇ ਹੋਏ ਨੇ ਮੁੱਖ ਰੂਪ ਦੇ ਵਿੱਚ, ਇੱਕ ਉਹ ਦਰਵਾਜਾ ਜਿਹਦੇ ਰਾਹੀਂ ਲੰਘ ਕੇ ਕੋਠੀ ਦੇ ਵਿੱਚ ਪ੍ਰਵੇਸ਼ ਕਰੀਦਾ, ਇੱਕ ਉਹ ਦਰਵਾਜਾ ਜਿਹੜਾ ਕਿ ਲੰਗਰ ਦੇ ਵਿੱਚ ਪ੍ਰਵੇਸ਼ ਕਰਨ ਦੇ ਵਾਸਤੇ ਬਣਾਇਆ ਗਿਆ, ਇੱਕ ਉਸ ਦੇ ਨਾਲ ਹੋਰ ਵੀ ਬਹੁਤ ਵੱਡਾ ਦਰਵਾਜਾ ਹੈ ਜਿੱਥੇ ਪਹਿਲਾਂ ਤਬੇਲਾ ਹੁੰਦਾ ਸੀ। ਮੈਂ ਉਸ ਦਿਨ ਇਹ ਅਰਜ਼ ਕੀਤੀ ਸੀ ਕਿ ਕਈਆਂ ਸਿੱਖਾਂ ਦੀ ਇਸ ਤਰ੍ਹਾਂ ਦੀ ਭਾਵਨਾ ਹੈ ਕਿ ਜਿਹੜੇ ਦਰਵਾਜ਼ੇ ਰੱਖੇ ਹੋਏ ਨੇ ਵੱਡੇ ਵੱਡੇ, ਇਹ ਇਸ ਵਾਸਤੇ ਰੱਖੇ ਹੋਏ ਨੇ ਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਭੈਣੇ ਸਾਹਿਬ ਦੇ ਵਿੱਚ ਆਉਣਗੇ ਤੇ ਉਹ ਹਾਥੀ ਦੀ ਸਵਾਰੀ ਧਰ ਕੇ ਆਉਣਗੇ। ਇਸ ਕਰਕੇ ਸਿੱਖਾਂ ਕਈਆਂ ਦਾ ਇਸ ਤਰ੍ਹਾਂ ਦਾ ਵਿਚਾਰ ਹੈ, ਇਸ ਤਰ੍ਹਾਂ ਦਾ ਅਨੁਮਾਨ ਹੈ ਕਿ ਉਹ ਹਾਥੀ ਤੇ ਚੜੇ ਚੜਾਇਆ ਹੀ ਇਹਨਾਂ ਗੇਟਾਂ ਦੇ ਰਾਹੀਂ ਅੰਦਰ ਜਾਂ ਬਾਹਰ ਪ੍ਰਵੇਸ਼ ਕਰਨਗੇ। ਇਸ ਕਰਕੇ ਇਹ ਦਰਵਾਜ਼ੇ ਵੱਡੇ ਰੱਖੇ ਹੋਏ ਨੇ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਉਹ ਜਿਹੜਾ ਚਾਚਾ ਫੱਗੋ ਹੈ ਉਸਨੇ ਆਪਣੇ ਬਾਹਰਲੇ ਦਰਵਾਜ਼ੇ ਨੂੰ ਬਹੁਤ ਉੱਚਾ ਤੇ ਚੌੜਾ ਰਖਾਇਆ। ਉਹਨੇ ਆਪਣੇ ਮਨ ਦੀ ਭਾਵਨਾ ਦੱਸੀ ਹੈ ਕਿ ਮੈਂ ਇਸ ਕਰਕੇ ਦਰਵਾਜ਼ਾ ਵੱਡਾ ਰਖਾਇਆ ਹੈ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਆਉਣਗੇ ਤੇ ਉਹ ਬਾਹਰ ਘੋੜੇ ਤੋਂ ਨਾ ਉਤਰਨ, ਘੋੜੇ ਤੇ ਚੜੇ ਹੋਣਗੇ, ਇਸੇ ਤਰ੍ਹਾਂ ਘੋੜੇ ਤੇ ਚੜੇ ਚੜਾਇਆ ਹੀ ਮੇਰੇ ਘਰ ਦੇ ਵਿੱਚ ਪ੍ਰਵੇਸ਼ ਕਰਨਗੇ। ਯਾਂ ਤੇ ਰਚਿਓ ਵੱਡੋ ਮੈਂ ਪਾੜ, ਮੈਂ ਹੇਰੋ ਸਤਿਗੁਰ ਸਿਰ ਮੌਰ। ਕਹਿੰਦਾ ਇਸੇ ਵਾਸਤੇ ਹੀ ਮੈਂ ਆਪਣੇ ਦਰਵਾਜ਼ੇ ਨੂੰ ਬਹੁਤ ਵੱਡਾ ਰਖਾਇਆ ਹੋਇਆ, ਮੈਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗਾ ਜਿਹੜੇ ਸਤਿਗੁਰੂ ਜੀ ਸਾਰਿਆਂ ਤੋਂ ਸ਼੍ਰੋਮਣੀ ਨੇ, ਸਾਰਿਆਂ ਤੋਂ ਸਿਰਮੌਰ। ਕਿਰਪਾ ਕਰੇਗੇ ਆਵੇਂ ਘਰ ਮੈਂ, ਸਹਿਤ ਪ੍ਰੇਮ ਕੇ ਸ਼ਰਧਾ ਆਯੁਰ ਮੈਂ। ਕਹਿੰਦਾ ਕਿ ਜਰੂਰ ਸਤਿਗੁਰੂ ਜੀ ਐਸੀ ਕਿਰਪਾ ਕਰਨਗੇ ਕਿ ਮੇਰੇ ਘਰ ਦੇ ਵਿੱਚ ਆਣ ਕੇ ਦਰਸ਼ਨ ਦੇਣਗੇ, ਸਮੇਤ ਪ੍ਰੇਮ ਦੇ ਮੇਰੇ ਮਨ ਦੇ ਵਿੱਚ ਐਸੀ ਸ਼ਰਧਾ ਹੈ, ਐਸੀ ਪ੍ਰਤੀਤ ਹੈ। ਕਹਿਤ ਸੰਤ ਯਾਰ ਬੇਦ ਪੁਰਾਨ, ਇਸ ਬਿਦ ਕੀ ਮਹਿਮਾ ਭਗਵਾਨ। ਕਹਿੰਦਾ ਹੈ ਕਿ ਜਿਹੜੇ ਸੰਤ ਨੇ ਜਾਂ ਜਿੰਨੇ ਵੀ ਬੇਦ ਪੁਰਾਣ ਨੇ ਉਹ ਸਾਰੇ ਦੇ ਸਾਰੇ ਇਸੇ ਤਰ੍ਹਾਂ ਦੀ ਸਤਿਗੁਰਾਂ ਦੀ ਮਹਿਮਾ ਬਖਾਣ ਕਰਦੇ ਨੇ ਕਿ ਭਗਵਾਨ ਸਤਿਗੁਰੂ ਜੀ ਐਸੇ ਹੁੰਦੇ ਨੇ। ਪੂਰਨ ਕਰੈ ਪ੍ਰਤਗਿਆ ਦਾਸਨ, ਸੁਣ ਕਰ ਸੰਸੈ ਕੀਨ ਬਿਨਾਸ਼ਨ। ਚਾਚਾ ਫੱਗੋ ਕਹਿੰਦਾ ਹੈ ਸਾਰੀ ਸੰਗਤ ਨੂੰ, ਸਤਿਗੁਰੂ ਜੀ ਜਰੂਰ ਆਪਣੇ ਦਾਸ ਦੇ ਪ੍ਰਣ ਨੂੰ ਪੂਰਾ ਕਰਦੇ ਨੇ, ਇਸ ਕਰਕੇ ਮੈਂ ਜਿਹੜਾ ਪ੍ਰਣ ਧਾਰਨ ਕੀਤਾ ਹੈ ਇਹ ਵੀ ਇੱਕ ਨਾ ਇੱਕ ਦਿਨ ਜਰੂਰ ਪੂਰਾ ਹੋਵੇਗਾ। ਜਦੋਂ ਇਸ ਤਰ੍ਹਾਂ ਦੀ ਵਿਥਿਆ ਸੁਣਾਈ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦਾ ਜਿਹੜਾ ਸ਼ੰਕਾ ਸੀ ਉਹ ਦੂਰ ਹੋ ਗਏ। ਵਿਦਿਆ ਬੁਧਿਆਰ ਦਰਬ ਸਮਾਜ, ਐਸ਼ਰਜ ਬੜੇ ਸੁਦੇਸ਼ਨ ਰਾਜ। ਫਿਰ ਚਾਚਾ ਫੱਗੋ ਜੀ ਕਹਿੰਦੇ ਨੇ ਕਿ ਵਿਦਿਆ ਬੁੱਧੀ ਇਸ ਤੋਂ ਇਲਾਵਾ ਮਾਇਆ ਤੇ ਹੋਰ ਸਾਜੋ ਸਮਾਨ, ਇਸ ਤੋਂ ਇਲਾਵਾ ਐਸ਼ਵਰਜ ਤੇ ਦੇਸ਼ਾਂ ਦੇ ਰਾਜ ਦੀ ਸਤਿਗੁਰੂ ਜੀ ਕੋਈ ਪਰਵਾਹ ਨਹੀਂ ਕਰਦੇ। ਅਪਰ ਅਨੇਕ ਪਾਂਤ ਬੜਿਆਈ, ਤਪਣ ਕੋਰ ਤਪ ਤੇ ਸਮੁਦਾਈ। ਇਸ ਤੋਂ ਇਲਾਵਾ ਹੋਰ ਮਨੁੱਖ ਦੇ ਕੋਲ ਅਨੇਕਾਂ ਹੀ ਤਰ੍ਹਾਂ ਦੀਆਂ ਵਡਿਆਈਆਂ ਭਾਵੇਂ ਹੋਣ, ਭਾਵੇਂ ਕਿ ਵੱਡੇ ਘੋਰ ਤਪ ਨੂੰ ਤਪਦਾ ਹੋਵੇ ਕੋਈ ਆਦਮੀ। ਨਹੀਂ ਦੇਖਤ ਇਨਕੋ ਪ੍ਰਭ ਭੂਲ, ਰਹਿ ਪ੍ਰੇਮ ਤੇ ਨਿਤ ਅਨੁਕੂਲ। ਚਾਚਾ ਫੱਗੋ ਜੀ ਕਹਿੰਦੇ ਨੇ ਕਿ ਐਸਿਆਂ ਨੂੰ ਭੁੱਲ ਕੇ ਵੀ ਸਤਿਗੁਰੂ ਜੀ ਨਹੀਂ ਦੇਖਦੇ, ਰਹਿ ਪ੍ਰੇਮ ਕੇ ਨਿਤ ਅਨੁਕੂਲ। ਹਮੇਸ਼ਾ ਸਤਿਗੁਰੂ ਜੀ ਪ੍ਰੇਮ ਦੇ ਅਨੁਕੂਲ ਅਨੁਸਾਰੀ ਹੋ ਕੇ ਹੀ ਰਹਿੰਦੇ ਨੇ। ਇਸ ਦਾ ਇਹ ਭਾਵ ਨਹੀਂ ਹੈ ਕਿ ਜਿਹੜੇ ਤਪ ਕਰਦੇ ਨੇ ਉਹਨਾਂ ਦੇ ਵੱਲ ਉਹਨਾਂ ਦੀ ਦ੍ਰਿਸ਼ਟੀ ਨਹੀਂ ਹੁੰਦੀ। ਕਹਿਣ ਤੋਂ ਦਰਅਸਲ ਭਾਵ ਇਹ ਹੈ ਕਿ ਉਹਨਾਂ ਸਾਰਿਆਂ ਤੋਂ ਜ਼ਿਆਦਾ ਪ੍ਰੇਮ ਦੇ ਵਸੇ ਹੁੰਦੇ ਨੇ ਸਤਿਗੁਰੂ ਜੀ। ਦਾਸਨ ਪਾਸ ਦੌਰ ਕਰ ਆਵੇ, ਜਿਮ ਜਨ ਮਨ ਹੈ ਤਥਾ ਕਰਾਵੇ। ਚਾਚਾ ਫੱਗੋ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਆਪਣੇ ਦਾਸਾਂ ਦੇ ਕੋਲ ਦੌੜ ਕੇ ਆਉਂਦੇ ਨੇ, ਜਿਮ ਜਨ ਮਨ ਹੈ ਤਥਾ ਕਰਾਵੇ, ਭਾਵ ਕਿ ਜਿਸ ਤਰੀਕੇ ਦੇ ਨਾਲ ਦਾਸਾਂ ਦੇ ਮਨ ਦੀ ਇੱਛਾ ਹੋਵੇ ਉਸੇ ਤਰ੍ਹਾਂ ਸਤਿਗੁਰੂ ਕਰਦੇ ਨੇ। ਨਾਮ ਦੇਵ ਕੇ ਸੰਗ ਫਿਰੇ ਹੈ, ਛਾਵਣ ਛਪਰੀ ਕਾਜ ਕਰੇ ਹੈ। ਫਿਰ ਚਾਚਾ ਫੱਗੋ ਜੀ ਨੇ ਪ੍ਰਮਾਣ ਦਿੱਤਾ ਭਗਤ ਨਾਮਦੇਵ ਜੀ ਦਾ। ਕਹਿੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨਾਮਦੇਵ ਦੇ ਨਾਲ ਭਗਵਾਨ ਜੀ ਫਿਰੇ, ਛਾਵਣ ਛਪਰੀ ਕਾਜ ਕਰੇ ਹੈ। ਇਸ ਤੋਂ ਇਲਾਵਾ ਉਹਦੀ ਛਪਰੀ ਛੱਤਣ ਦਾ ਵੀ ਕੰਮ ਭਗਵਾਨ ਨੇ ਕੀਤਾ। पंडत पंडे कीन पिचारी फेर देहो राथिरे अगारी। जिन्ने भी पंडत सन उन्हां सारयां नूं पिछे कीता फेर देहो राथिरे अगारी। नामदेव दे वास्ते भगवान ने देहोरा भी उस वेले फेर दिता सी क्योंकि भगत नामदेव जी आप भी अपनी बाणी दे विच लिखदे ने। भगत जी ने लिखिया है मलार राग दे विच फेर दिया देहोरा नामे को पंडियन को पिछवारला। पाव के भगवान ने मेरी ऐसी रखिया कीती कि मेरे वास्ते देहरे नूं ही घुमा दिता। तन्ने के बछरे गन चारे कीन सरोटी छाच आहारे। फिर पगो जी कहिंदे ने कि देखो जिहड़ा भगत तन्ना होया है ओहदियां बच्चियां नूं भी बहुतियां सारियां नूं भगवान ने आप चारिया ते ओहदी मक्की दी रोटी ते लस्सी नूं भी पीता। बदरी फल सवरी के खाए बेदर दास लख तिस गृह आए। इस तो अलावा भगवान श्री रामचंद्र जी ने शबरी दे जूठे बेरां नूं भी खादा। इस तो अलावा भगवान कृष्ण जी दास बेदर दे घर दे विच चले गए। ये उसकी सिर्फ सुंदर श्रेष्ठ भावना का फल सी। श्री नानक आद जो गुर पाए इसी प्रकार दास गृह गए। इसे तरीके दे नाल फगो जी कहिंदे ने कि सतगुरु नानक देव सच्चे पातशाह जी जिहड़े के पहले गुरु साहिबान होए ने ओह भी अपने दास लालो दे घर दे विच चले गए। बरन जात को नहीं बिचारत प्रेम हेर तिस टिग पग तारत। फगो जी कहिंदे ने कि सतगुरु जी किसे वर्ण नूं किसे जाति नूं नहीं विचारदे। प्रेम नूं देख के सतगुरु जी उत्थे जांदे ने जिथे कोई उन्हां नूं याद करदा। इम गुण सुन मैं शरदा तारी कीनस निश्चय हृदय मजारी। भाई फगो जी कहिंदे ने कि इस तरह दे सतगुरां दे गुणां नूं जान के मैं अपने मन दे विच श्रद्धा नूं धारण कीता ते अपने मन दे विच इह पक्की प्रतीत धारी है। दास जान कर आए जरूर करें प्रतिज्ञा मेरी पूर के मैनू अपना दास जान के जरूर ही सतगुरु तेग बहादुर जी मेरे घर दे विच आउणगे ते मेरा कीता होया जिहड़ा प्रण है उस नूं भी जरूर पूरा करनगे। इम फगो ते सुन कर सारे अधिक प्रेम कर शरदा तारे। कवि संतोख सिंह जी लिखदे ने कि भाई फगो तो जदों इस तरह दीआं गल्लां सारयां ने सुनिया ते सारयां दे मन दे विच बहुता प्रेम ते शरदा वधी। गुर चरणन मैं प्रीत उपाई वाहे गुरु सिमरत सुख दाई। सारयां ने गुरु दे चरणां दे उत्ते प्रतीत नूं धारण कीता है ते सच्चे परमेश्वर दे नाम दा जाप करदे ने जिहड़ा नाम हमेशा ही सुखां दा दान देण वाला है। तन गुरु जिसके गुण ये कोस हजारन जन लख ले। सारे सिख कहिंदे ने कि तन हन सतगुरु सच्चे पातशाह जी जिन्हां दे विच ऐसा गुण है कि भावे कोई हजारां कोहां दी दूरी दे उत्ते सतगुरां नूं याद करदा है सतगुरु जी उस दी भावना नूं जाण के जरूर दर्शन दिंदे ने। हेर प्रेम निप मन को पारी गए संगला दीप मजारी। फिर सारयां ने मिलके एक पुरानी वार्ता नूं याद कीता है कि वाकया ही सतगुरां दा सुभाअ ऐसा हुंदा है कि सतगुरु नानक देव सच्चे पातशाह जी ने राजे शिवनाव दे मन दे प्रेम नूं जाणिया सी ते सतगुरु जी शिवनाव राजे नूं दर्शन देण दे वास्ते संगला दीप चले गए। दर्शन दीन कृतार्थ करियो गुर सथाप मंजी बैठरियो। सतगुरु नानक देव सच्चे पातशाह जी ने राजे शिवनाव नूं उत्थे ओहदे कोल जाके दर्शन दिता ओनू कृतार्थ कीता ओनू निहाल कीता। इस तो इलावा सतगुरां ने उसनू मंजी दी उपाधि भी बख्शिश कीती। ਅਵਲੋ ਸ੍ਰੀ ਨਾਨਕ ਕੋ ਤਿਆਵਤ ਅਨਕ ਪ੍ਰਕਾਰ ਕੇ ਗੁਣ ਗਾਵਤ। ਸਾਰੇ ਮਿਲ ਕੇ ਕਹਿੰਦੇ ਨੇ ਕਿ ਅਜੇ ਤੱਕ ਵੀ ਉਥੋਂ ਦੇ ਜਿਹੜੇ ਵਸਨੀਕ ਨੇ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਧਿਆਉਂਦੇ ਨੇ, ਉਹਨਾਂ ਨੂੰ ਯਾਦ ਕਰਦੇ ਨੇ, ਅਨੇਕਾਂ ਪ੍ਰਕਾਰ ਦੇ ਉਹ ਸਤਿਗੁਰੂ ਨਾਨਕ ਦੇ ਗੁਣਾਂ ਦਾ ਗਾਣ ਕਰਦੇ ਨੇ। ਸ੍ਰੀ ਹਰ ਗੋਬਿੰਦ ਬਾਹ ਬਿਸਾਲਾ ਗਮਣੇ ਪੁਰ ਕਸ਼ਮੀਰ ਬਿਸਾਲਾ। ਇਸ ਤੋਂ ਇਲਾਵਾ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵੱਡੇ ਬਲਸ਼ਾਲੀ ਨੇ ਜਦੋਂ ਕਸ਼ਮੀਰ ਨਗਰ ਦੇ ਵਿੱਚ ਗਏ ਸਨ, ਬਿਰਦਾ ਸਿੱਖਣੀ ਨਿਜ ਕਰ ਕਾਤ ਪੋਸ਼ਿਸ਼ ਪਹਿਰਾਈ ਗੁਰਗਾਤ। ਉਥੋਂ ਦੀ ਰਹਿਣ ਵਾਲੀ ਇੱਕ ਬਿਰਧ ਸਿੱਖਣੀ ਨੇ ਆਪਣੇ ਮਨ ਦੇ ਵਿੱਚ ਇਹ ਪ੍ਰੇਮ ਧਾਰਨ ਕੀਤਾ ਸੀ ਕਿ ਮੈਂ ਸਤਿਗੁਰਾਂ ਦੇ ਗਲੇ ਦੇ ਵਿੱਚ ਪੁਸ਼ਾਕ ਪਹਿਨਾਵਾਂਗੀ। ਉਸ ਨੇ ਆਪਣੇ ਹੱਥੀ ਕੱਪੜਾ ਤਿਆਰ ਕਰਕੇ ਤੇ ਪੁਸ਼ਾਕ ਬਣਵਾਈ ਸੀ ਤੇ ਸਤਿਗੁਰਾਂ ਦੇ ਗਲੇ ਦੇ ਵਿੱਚ ਪਹਿਨਾਉਣ ਦਾ ਉਸ ਨੇ ਮਨ ਬਣਾਇਆ ਸੀ। ਤਿਸ ਕੋ ਪ੍ਰੇਮ ਜਾਣ ਕਰ ਤਾਏ ਉਲੰਘੇ ਬਿਖਮ ਸੈਲ ਸਮੁਦਾਏ। ਇੱਕ ਦੂਜੇ ਨੂੰ ਸਿੱਖ ਕਹਿੰਦੇ ਨੇ ਕਿ ਦੇਖੋ ਉਸ ਬਿਰਧ ਔਰਤ ਦੇ ਪ੍ਰੇਮ ਨੂੰ ਜਾਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਔਖੇ ਤੇ ਬਿਖੜਿਆ ਪਹਾੜੀ ਰਸਤਿਆਂ ਨੂੰ ਤੈਅ ਕਰਦੇ ਹੋਏ ਉਥੇ ਪਹੁੰਚੇ। ਕੌਣ ਕੌਣ ਗਿਨੀਐ ਗੁਣ ਰੂਰੇ ਜਥਾ ਕਰੈ ਜਗ ਸਤਿਗੁਰ ਪੂਰੇ। ਇੱਕ ਦੂਜੇ ਨੂੰ ਸਿੱਖ ਕਹਿੰਦੇ ਨੇ ਕਿ ਕਿਹੜੇ ਕਿਹੜੇ ਸਤਿਗੁਰੂ ਦੇ ਗੁਣਾਂ ਨੂੰ ਗਿਣ ਕੇ ਬਿਆਨ ਕਰੀਏ ਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੱਗ ਦੇ ਵਿੱਚ ਵਿਚਰ ਕੇ ਆਪਣਿਆਂ ਦਾਸਾਂ ਦੀਆਂ ਭਾਵਨਾ ਨੂੰ ਪੂਰੀਆਂ ਕਰਦੇ ਨੇ। ਫੱਗੋ ਕੀ ਪਰ ਤਗਿਆ ਸੁਨੀ ਸਤਿਗੁਰ ਕੀ ਮਹਿਮਾ ਵੱਡ ਗੁਣੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਸਿੱਖਾਂ ਨੇ ਹੁਣ ਭਾਈ ਫੱਗੋ ਦੀ ਪ੍ਰਤਿਗਿਆ ਨੂੰ ਸੁਣਿਆ ਹੈ ਕਿ ਕਿਸ ਤਰ੍ਹਾਂ ਦਾ ਇਸ ਨੇ ਪ੍ਰਣ ਧਾਰਨ ਕੀਤਾ ਹੈ ਤੇ ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਜਾਣਿਆ।
ਭਏ ਸਿੱਖ ਪ੍ਰੇਮੀ ਸਮੁਦਾਏ ਗੁਰਹਿਤ ਰੱਖੀ ਵਸਤ ਗਣ ਲਿਆਏ।
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਦੂਸਰੇ ਸਿੱਖ ਸਨ ਉਹਨਾਂ ਦੇ ਮਨ ਦੇ ਵਿੱਚ ਵੀ ਪ੍ਰੇਮ ਉਤਪੰਨ ਹੋਇਆ ਤੇ ਉਹਨਾਂ ਨੇ ਵੀ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਆਪਣੇ ਘਰ ਦੇ ਵਿੱਚ ਚੀਜ਼ਾਂ ਰੱਖਣੀਆਂ ਸ਼ੁਰੂ ਕੀਤੀਆਂ।
ਸਕਲ ਪ੍ਰਤੀਖਤ ਗੁਰ ਆਗਵਨੂ ਸੁੰਦਰ ਭੇਟ ਤਰੈ ਨਿਜ ਪਵਨੂ।
ਹੁਣ ਬਾਕੀ ਦੇ ਸਾਰੇ ਜਿਹੜੇ ਸਿੱਖ ਨੇ ਉਹ ਸੋਚਦੇ ਨੇ ਕਿ ਜੇਕਰ ਭਾਈ ਫੱਗੋ ਦੇ ਪ੍ਰਣ ਨੂੰ ਸਤਿਗੁਰੂ ਜੀ ਪੂਰਿਆਂ ਕਰਨਗੇ ਤੇ ਸਾਡੇ ਵੀ ਪ੍ਰਣ ਨੂੰ ਜ਼ਰੂਰ ਪੂਰਿਆਂ ਕਰਨਗੇ। ਇਸ ਕਰਕੇ ਸਾਰੇ ਹੀ ਸਤਿਗੁਰਾਂ ਦੇ ਆਉਣ ਦੀ ਉਡੀਕ ਨੂੰ ਧਾਰਨ ਕਰਦੇ ਨੇ ਤੇ ਸੁੰਦਰ ਭੇਟ ਤਰੈ ਨਿਜ ਪਵਨੂ, ਸਤਿਗੁਰਾਂ ਦੇ ਭੇਟਾ ਰੱਖਣ ਦੇ ਵਾਸਤੇ ਉਹ ਚੀਜ਼ਾਂ ਸੁੰਦਰ ਆਪਣੇ ਘਰ ਦੇ ਵਿੱਚ ਤਿਆਰ ਕਰਕੇ ਰੱਖੇ ਜਾਂਦੇ।
ਜਿਮ ਬਾਵਣ ਚੰਦਨ ਉਪਜੈ ਹੈ ਸਭ ਕਾਨਣ ਚੰਦਨ ਬਣ ਜੈ ਹੈ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਜਿਹੜਾ ਚੰਦਨ ਹੈ ਜਦੋਂ ਕਿਸੇ ਜੰਗਲ ਦੇ ਵਿੱਚ ਪੈਦਾ ਹੋ ਜਾਂਦਾ ਹੈ ਤੇ ਫਿਰ ਸਾਰਾ ਉਹ ਜਿਹੜਾ ਜੰਗਲ ਹੁੰਦਾ ਹੈ ਉਹ ਚੰਦਨ ਹੀ ਬਣ ਜਾਂਦਾ ਹੈ ਜਿਸ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਹੁੰਦਾ ਹੈ। ਹੁਣ ਕਵੀ ਜੀ ਕਹਿਣ ਦਾ ਯਤਨ ਕਰਦੇ ਨੇ ਕਿ ਭਾਈ ਫੱਗੋ ਜੀ ਚੰਦਨ ਵਰਗੇ ਨੇ ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਸਵੱਛ ਭਾਵਨਾ ਹੈ ਉਹ ਸਾਰਿਆਂ ਸਿੱਖਾਂ ਦੀ ਭਾਵਨਾ ਬਣ ਗਈ ਹੈ। ਇਸ ਕਰਕੇ ਸਾਰਿਆਂ ਸਿੱਖਾਂ ਨੂੰ ਉਸ ਵੇਲੇ ਉਹਨਾਂ ਨੇ ਚੰਦਨ ਵਰਗਾ ਬਣਵਾ ਦਿੱਤਾ ਹੈ ਕਿਉਂਕਿ ਪਾਠ ਵੀ ਹੁੰਦਾ ਹੈ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਭਾਵ ਕਿ ਉਹ ਜਿਹੜਾ ਚੰਦਨ ਹੈ ਸਾਰੇ ਜੰਗਲ ਨੂੰ ਚੰਦਨ ਬਣਾ ਦਿੰਦਾ ਹੈ ਜਿਹੜਾ ਵੀ ਉਹਦੇ ਲਾਗੇ ਹੁੰਦਾ ਹੈ। ਇਸੇ ਤਰ੍ਹਾਂ ਹੁਣ ਭਾਈ ਫੱਗੋ ਜੀ ਇੱਕ ਚੰਦਨ ਦੇ ਬੂਟੇ ਵਰਗੇ ਨੇ ਜਿਨ੍ਹਾਂ ਦੇ ਮਨ ਦੀ ਐਸੀ ਭਾਵਨਾ ਹੈ ਜਿਹੜੀ ਉਹਨਾਂ ਨੇ ਸਾਰਿਆਂ ਨੂੰ ਸੁਣਾਈ ਹੈ ਤੇ ਫਿਰ ਸਾਰੇ ਉਸ ਭਾਈ ਫੱਗੋ ਦੇ ਵਰਗੇ ਬਣ ਗਏ ਨੇ। ਉਹ ਵੀ ਸਤਿਗੁਰਾਂ ਦੇ ਵਾਸਤੇ ਆਪਣੀ ਭੇਟਾ ਇਕੱਤਰ ਕਰਕੇ ਰੱਖਣ ਲੱਗੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਐਸੀ ਪ੍ਰਤੀਤ ਹੈ ਕਿ ਜ਼ਰੂਰ ਸਤਿਗੁਰੂ ਜੀ ਆਉਣਗੇ ਤੇ ਅਸੀਂ ਆਪਣੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਾਂਗੇ।
ਫੱਗੋ ਤੇ ਪ੍ਰਣ ਸੁਣ ਤਿਮ ਸਾਰੇ ਗੁਰੂ ਅਡੀਕਤ ਸਾਂਝ ਸਕਾਰੇ। ਕਵੀ ਜੀ ਲਿਖਦੇ ਨੇ ਕਿ ਫੱਗੋ ਦੇ ਪ੍ਰਣ ਨੂੰ ਸੁਣ ਕੇ ਉਸੇ ਤਰ੍ਹਾਂ ਫਿਰ ਸਾਰੇ ਦੇ ਸਾਰੇ ਸਤਿਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਉਡੀਕ ਕਰਦੇ ਨੇ ਸਵੇਰ ਤੇ ਸ਼ਾਮ। ਤਿੰਨ ਸਿੱਖਣ ਕੇ ਮਨ ਕੀ ਜਾਨ, ਕਾਸ਼ੀ ਤੇ ਗੁਰ ਕੀਨ ਪਿਆਨ। ਤੇ ਦੂਸਰੇ ਪਾਸੇ ਐਸਿਆਂ ਪ੍ਰੇਮੀਆਂ ਸਿੱਖਾਂ ਦੇ ਮਨ ਦੀ ਭਾਵਨਾ ਨੂੰ ਜਾਣ ਕੇ ਹੁਣ ਕਾਸ਼ੀ ਤੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਅੱਗੇ ਕੂਚ ਕੀਤਾ। ਕਵੀ ਜੀ ਅਗਲੇ ਅਧਿਆ ਦਾ ਪ੍ਰਾਰੰਭ ਕਰਦੇ। ਰਤਨਾ ਕਰ ਗੁਰ ਗਿਆਨ ਕੇ, ਦੇਸ਼ਣ ਪਿਆਨਾ ਕੀਨ। ਉਖਰ ਪੋਖਰ ਸਭ ਪਰੇ, ਸਿੱਖੀ ਪੰਥ ਨਵੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੋ ਕਿ ਗਿਆਨ ਦੇ ਸਮੁੰਦਰ ਨੇ ਉਹ ਅੱਗੇ ਜਾ ਰਹੇ ਨੇ। ਉਖਰ ਪੋਖਰ ਸਭ ਭਰੇ, ਸਿੱਖੀ ਪੰਥ ਨਵੀਨ। ਭਾਵ ਕਿ ਜਿਹੜੇ ਗਿਆਨ ਦੇ ਸਮੁੰਦਰ ਸਤਿਗੁਰੂ ਤੇਗ ਬਹਾਦਰ ਜੀ ਨੇ ਉਹ ਕੱਲਰ ਵਾਲੀ ਭੂਮੀ ਨੂੰ ਵੀ ਸਿੰਜਦੇ ਨੇ, ਛੱਪੜਾ ਨੂੰ ਵੀ ਭਰਦੇ ਨੇ ਤੇ ਨਾਮ ਰੂਪੀ ਜਲ ਦੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਭਰਪੂਰ ਕਰ ਦਿੱਤਾ, ਭਾਵ ਕਿ ਭਰ ਦਿੱਤਾ। ਪੂਰਨ ਪ੍ਰਣ ਹਿਤ ਸਿੱਖਿਆਨ ਕੇਰਾ, ਕਰਿਓ ਕੂਚ ਕਾਸ਼ੀ ਤੇ ਡੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੇ ਮਨ ਦੇ ਪ੍ਰਣ ਨੂੰ ਪੂਰਾ ਕਰਨ ਦੇ ਵਾਸਤੇ ਹੁਣ ਸਤਿਗੁਰੂ ਜੀ ਕਾਸ਼ੀ ਨੂੰ ਛੱਡ ਕੇ ਦੂਰ ਆ ਗਏ। ਖੈਂਚ ਪ੍ਰੇਮ ਡੋਰ ਤੇ ਦਾਸਨ, ਚਲੇ ਜਾਤ ਪ੍ਰਭ ਹਾਥ ਸਰਾਸਨ। ਕਵੀ ਜੀ ਲਿਖਦੇ ਨੇ ਕਿ ਪ੍ਰੇਮ ਦੀ ਡੋਰੀ ਦੇ ਨਾਲ ਖਿੱਚੇ ਹੋਏ ਸਤਿਗੁਰੂ ਤੇਗ ਬਹਾਦਰ ਜੀ ਚਲੇ ਜਾ ਰਹੇ ਨੇ ਸਤਿਗੁਰਾਂ ਦੇ ਹਸਤ ਕਮਲਾਂ ਦੇ ਵਿੱਚ। ਇੱਕ ਬਹੁਤ ਕਠੋਰ ਤਨਸ਼ ਹੈ। ਪਾਥਾ ਖੜਗ ਬੰਦ ਕਟ ਸੰਗੇ, ਗਮਣਤ ਹੋਏ ਅਸਵਾਰ ਤੁਰੰਗੇ। ਸਤਿਗੁਰਾਂ ਦੇ ਮੋਢੇ ਦੇ ਨਾਲ ਤੀਰਾਂ ਦਾ ਭਰਿਆ ਹੋਇਆ ਪੱਥਾ ਹੈ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਪਣੇ ਗਲੇ ਦੇ ਵਿੱਚ ਗਾਤਰੇ ਤਲਵਾਰ ਨੂੰ ਧਾਰਨ ਕੀਤਾ ਤੇ ਸਤਿਗੁਰੂ ਜੀ ਘੋੜੇ ਦੀ ਸਵਾਰੀ ਕਰਕੇ ਜਾ ਰਹੇ ਨੇ। ਮਾਤ ਨਾਨਕੀ ਨੁਖਾ ਸਮੇਤ, ਡੋਰੇ ਸਿਆਂਦਨ ਪਰ ਛਬ ਦੇਤ। ਕਵੀ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਆਪਣੀ ਨੂੰਹ ਭਾਵ ਕੇ ਗੁਜਰੀ ਜੀ ਦੇ ਨਾਲ ਡੋਲੇ ਤੇ ਨੇ। ਇਸ ਤੋਂ ਇਲਾਵਾ ਕਈ ਕਈ ਵਾਰੀ ਰੱਥ ਦੀ ਸਵਾਰੀ ਵੀ ਕੀਤੀ ਜਾਂਦੀ। ਕਬ ਸੇਵਕਾ ਪਰ ਚੜੇ ਗੁਸਾਈ, ਸਨੇ ਸਨੇ ਮਾਰਗ ਉਲੰਘਾਈ। ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਜੀ ਆਮ ਤੌਰ ਦੇ ਉੱਤੇ ਘੋੜੇ ਦੀ ਸਵਾਰੀ ਕਰਦੇ ਨੇ, ਕਦੇ ਕਦੇ ਸਤਿਗੁਰੂ ਤੇਗ ਬਹਾਦਰ ਜੀ ਪਾਲਕੀ ਦੀ ਸਵਾਰੀ ਵੀ ਕਰ ਲੈਂਦੇ ਨੇ। ਇਸੇ ਤਰ੍ਹਾਂ ਹੌਲੀ ਹੌਲੀ ਰਸਤੇ ਨੂੰ ਤੈਅ ਕਰਦੇ ਨੇ। ਪਹੁੰਚਤ ਪੇ ਮਿਰਜ਼ਾਪੁਰ ਨਗਰੀ, ਸੁਣ ਕਰ ਗੁਰੂ ਸੁਧ ਸੰਗਤ ਸਗਰੀ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਿਰਜ਼ਾਪੁਰ ਨਗਰ ਦੇ ਵਿੱਚ ਪਹੁੰਚ ਗਏ ਨੇ। ਉਥੋਂ ਦੀ ਸਾਰੀ ਸੰਗਤ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ। ਉਪਹਾਰਨ ਲੈ ਅਨਕ ਪਰਕਾਰੀ, ਆਦਰ ਹਿਤ ਆਏ ਅਗਵਾਰੀ। ਸਾਰੇ ਸਿੱਖ ਸੇਵਕ ਆਪਣੀਆਂ ਭਟਾਵਾਂ ਅਨੇਕਾਂ ਪ੍ਰਕਾਰ ਦੀਆਂ ਨੂੰ ਨਾਲ ਲੈ ਕੇ ਆਦਰ ਦੇ ਵਾਸਤੇ ਅੱਗੇ ਆਏ। ਮੇਲੇ ਧਾਏ ਕਰ ਬਹੁਤ ਉਮਾਹਤ, ਜਥਾ ਤ੍ਰਿਖਾ ਤੁਰ ਜਲ ਕੋ ਚਾਹਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿਰਦੇ ਦੀ ਉਮੰਗ ਦੇ ਨਾਲ ਸਾਰੇ ਦੌੜ ਕੇ ਸਤਿਗੁਰੂ ਤੇਗ ਬਹਾਦਰ ਨੂੰ ਜਾ ਕੇ ਮਿਲੇ ਨੇ। ਕਵੀ ਜੀ ਪ੍ਰਮਾਣ ਦਿੰਦੇ ਨੇ, ਜਥਾ ਤ੍ਰਿਖਾ ਤੁਰ ਜਲ ਕੋ ਚਾਹਤ। ਜਿਸ ਤਰ੍ਹਾਂ ਕੋਈ ਬਹੁਤਾ ਹੀ ਤਿਹਾਇਆ ਪਾਣੀ ਦੇ ਵੱਲ ਦੌੜਦਾ ਹੈ, ਇਸ ਤਰ੍ਹਾਂ ਸਤਿਗੁਰਾਂ ਦੇ ਵੱਲ ਸਾਰੇ ਦੌੜੇ।
ਕਰ ਜੋਰ ਨਿਜ ਸੀਸ ਚੁਕਾਵੇ, ਗੁਰ ਕੇ ਪਦ ਅਰਬਿੰਦ ਲਗਾਵੇ।
ਸਾਰੇ ਹੱਥ ਜੋੜਦੇ ਨੇ, ਸਿਰਾਂ ਨੂੰ ਝੁਕਾਉਂਦੇ ਨੇ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਮਸਤਕ ਨੂੰ ਲਾਉਂਦੇ ਨੇ।
ਲੇ ਕਰ ਸੰਗ ਸਿਵਰ ਕਰ ਵਾਇਵ, ਕਰਤ ਭਏ ਜਿਮ ਗੁਰਪੁਰ ਮਾਇਵ।
ਮਿਰਜ਼ਾਪੁਰ ਦੇ ਵਾਸੀਆਂ ਨੇ ਸਤਿਗੁਰਾਂ ਨੂੰ ਅਰਜ ਕਰਕੇ ਉਹਨਾਂ ਦਾ ਡੇਰਾ ਆਪਣੇ ਪਿੰਡ ਦੇ ਵਿੱਚ ਲਵਾਇਆ ਹੈ। ਜਿਵੇਂ ਜਿਵੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ, ਉਸੇ ਉਸੇ ਤਰੀਕੇ ਦੇ ਨਾਲ ਹੁਕਮ ਦੀ ਤਾਮੀਲ ਹੋਈ।
ਅਨਕ ਪ੍ਰਕਾਰਨ ਕੀ ਕਰ ਸੇਵਾ, ਕਰੇ ਪ੍ਰਸੰਨ ਮਹਾਗੁਰ ਦੇਵਾ।
ਅਨੇਕਾਂ ਪ੍ਰਕਾਰ ਦੇ ਸਤਿਗੁਰਾਂ ਦੀ ਸੇਵਾ ਕਰਕੇ ਉਹਨਾਂ ਨੇ ਗੁਰੂ ਦੇਵ ਨੂੰ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਪ੍ਰਸੰਨ ਕੀਤਾ। ਖਾਣ ਪਾਣ ਕੀ ਟਹਿਲ ਵਿਸਾਲਾ, ਪੁਰ ਕੀ ਸੰਗਤ ਕਰ ਤਿਸ ਕਾਲਾ।
ਖਾਣ ਪੀਣ ਦੀ ਸਾਰੀ ਜਿਹੜੀ ਸੇਵਾ ਹੈ ਵੱਡੀ, ਉਸ ਨੂੰ ਸਾਰੀ ਸੰਗਤ ਨੇ ਮਿਲ ਕੇ ਪੂਰਿਆਂ ਕੀਤਾ।
ਹੋਤੀ ਇਕੱਤਰ ਜੋ ਗੁਰ ਕੀ ਕਾਰ, ਧਰਿਓ ਆਣ ਕਰ ਦਰਬ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਸੰਗਤ ਨੇ ਜਿਹੜੀ ਉਗਰਾਹੀ ਸਤਿਗੁਰਾਂ ਦੇ ਵਾਸਤੇ ਇਕੱਠੀ ਕੀਤੀ ਸੀ, ਉਹ ਵੀ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ।
ਵਸਤ੍ਰ ਵਿਭੂਖਣ ਸੁੰਦਰ ਦੀਨ, ਅਰਪਣ ਸਕਲ ਅਕੋਰਨ ਕੀਨ।
ਕੱਪੜਿਆਂ ਦੀ, ਗਹਿਣਿਆਂ ਦੀ, ਸੁੰਦਰਾਂ ਦੀ ਭੇਟਾ ਰੱਖੀ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਭੇਟਾਵਾਂ ਸੀ ਉਹ ਵੀ ਅਰਪਣ ਕੀਤੀਆਂ ਗਈਆਂ।
ਇੱਕ ਦੋ ਘਰ ਮੁਕਾਮ ਗੁਰ ਚੱਲੇ, ਮਗ ਮੈਂ ਬਹੁ ਸਿੱਖ ਸੰਗਤ ਮਿਲੇ।
ਇਸ ਤਰੀਕੇ ਦੇ ਨਾਲ ਇੱਕ ਦੋ ਦਿਨ ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਈ ਰੱਖਿਆ, ਫਿਰ ਅੱਗੇ ਚਲੇ ਗਏ ਨੇ।
ਮਗ ਮੈਂ ਬਹੁ ਸਿੱਖ ਸੰਗਤ ਮਿਲੇ।
ਇਸੇ ਤਰ੍ਹਾਂ ਸਤਿਗੁਰੂ ਜੀ ਰਸਤੇ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਠਹਿਰਦੇ ਠਹਿਰਦੇ ਅੱਗੇ ਜਾ ਰਹੇ ਨੇ। ਜਿੱਥੇ ਵੀ ਸਤਿਗੁਰੂ ਜੀ ਡੇਰਾ ਲਾਉਂਦੇ ਨੇ ਬਹੁਤੀ ਸੰਗਤ ਆਣ ਕੇ ਮਿਲਦੀ।
ਹਰ ਪਈ ਉਪਾਇਨ ਬੰਧਨ ਠਾਨ, ਜਾਚੈ ਬਰ ਕੋ ਬਿਨ ਬਖਾਨ।
ਸੰਗਤ ਆਪਣੀਆਂ ਭੇਟਾਵਾਂ ਅਰਪਣ ਕਰਕੇ ਨਮਸਕਾਰਾਂ ਕਰਦੀ ਹੈ, ਵਰਦਾਨ ਮੰਗਦੀ ਹੈ ਤੇ ਬੇਨਤੀਆਂ ਕਰਦੀ।
ਕਰਤ ਜਾਤ ਸਤਿਗੁਰੂ ਨਿਹਾਲ, ਅਨਕ ਨਰਨ ਕੇ ਬੰਧਨ ਟਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਇੱਕ ਨੂੰ ਸਤਿਗੁਰੂ ਜੀ ਨਿਹਾਲ ਕਰੀ ਜਾਂਦੇ ਨੇ, ਅਨੇਕਾਂ ਮਨੁੱਖਾਂ ਦੇ ਬੰਧਨਾਂ ਨੂੰ ਸਤਿਗੁਰਾਂ ਨੇ ਦੂਰ ਕਰ ਦਿੱਤਾ।
ਜੈ ਜੈ ਕਾਰ ਹੋਏ ਤਹਿ ਰਹਿਓ, ਪੁਰ ਗ੍ਰਾਮਣ ਸਭ ਨੇ ਜਸ ਕਹਿਓ।
ਹਰ ਇੱਕ ਜਗ੍ਹਾ ਦੇ ਉੱਤੇ ਜੈ ਜੈਕਾਰ ਦੀ ਧੁਨੀ ਗੂੰਜੀ ਹੈ। ਉਸ ਇਲਾਕੇ ਦੇ ਸਾਰਿਆਂ ਪਿੰਡਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਸ ਦੇ ਨਾਲ ਭਰ ਦਿੱਤਾ।
ਜਥਾ ਮਹਾ ਕਨ ਉਮਡੈ ਸਾਵਨ, ਥਾਲੀ ਉੱਚ ਵਾਚ ਚ ਕਰੈ ਬਸਾਵਨ।
ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਸਾਉਣ ਦੇ ਮਹੀਨੇ ਦੇ ਵਿੱਚ ਕਾਲੀਆਂ ਘਟਾਵਾਂ ਚੜ ਕੇ ਆਉਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ, ਤੇ ਉਸ ਬਾਰਿਸ਼ ਦੇ ਨਾਲ ਸਾਰੇ ਦੇ ਸਾਰੇ ਉੱਚੇ ਤੇ ਨੀਵੇਂ ਥਾਂ ਭਰ ਜਾਂਦੇ ਨੇ।
ਤਪਤ ਹਰੈ ਸਭ ਕੀ ਇੱਕ ਸਾਰ, ਤਥਾ ਨਿਹਾਲ ਕਰਤੀ ਇੱਕ ਬਾਰ।
ਜਿਸ ਤਰ੍ਹਾਂ ਬਾਰਿਸ਼ ਪੈਣ ਦੇ ਨਾਲ ਹਰ ਇੱਕ ਦੀ ਤਪਸ਼ ਦੂਰ ਹੁੰਦੀ ਹੈ, ਹਰ ਇੱਕ ਨੂੰ ਇੱਕ ਸਾਰ ਹੀ ਉਹ ਠੰਡਿਆਂ ਠਾਰ ਕਰ ਦਿੰਦੀ ਹੈ ਬਾਰਿਸ਼, ਇਸੇ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕੋ ਜਿਹਾ ਸਾਰਿਆਂ ਨੂੰ ਨਿਹਾਲ ਕਰਦੇ ਨੇ।
ਚਲਤ ਚਲਤ ਕ੍ਰਮ ਨਾਸ਼ਾ ਸਲਤਾ, ਤਹਾਂ ਆਏ ਹੇਰਿਓ ਜਲ ਚਲਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਆਖਰਕਾਰ ਸਤਿਗੁਰੂ ਤੇਗ ਬਹਾਦਰ ਜੀ ਉਸ ਨਦੀ ਦੇ ਕਿਨਾਰੇ ਦੇ ਉੱਤੇ ਪਹੁੰਚੇ ਨੇ, ਜਿਸ ਨਦੀ ਦਾ ਨਾਮ ਲੋਕਾਂ ਨੇ ਰੱਖਿਆ ਹੋਇਆ ਕ੍ਰਮ ਨਾਸ਼ਾ, ਭਾਵ ਕੇ ਕਰਮਾਂ ਨੂੰ ਨਾਸ਼ ਕਰਨ ਵਾਲੀ।
ਕਾਂਸ਼ੀ ਤੇ ਬਿਹਾਰ ਦੇ ਵਿਚਕਾਰ ਦੀ ਇੱਕ ਨਦੀ ਹੈ
ਜਿਸਦਾ ਨਾਮ ਹੈ ਕ੍ਰਮ ਨਾਸ਼ਾ।
ਤਹਾਂ ਆਏ ਹੇਰਿਓ ਜਲ ਚਲਤਾ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਨਦੀ ਦੇ ਕਿਨਾਰੇ ਤੇ ਆਏ ਨੇ ਤੇ ਉਸਦੇ ਚਲਦੇ ਹੋਏ ਪ੍ਰਵਾਹ ਨੂੰ ਦੇਖਿਆ।
ਉੱਤਰ ਤਹਾਂ ਕੀ ਨਸੀ ਇਸ਼ਨਾਨ, ਜੇ ਪਵਿੱਤਰ ਹੈ ਇਸ ਥਾਨਾ।
ਕਵੀ ਜੀ ਲਿਖਦੇ ਨੇ ਕਿ ਉੱਥੇ ਸਤਿਗੁਰਾਂ ਨੇ ਘੋੜੇ ਨੂੰ ਛੱਡਿਆ ਹੈ ਤੇ ਫਿਰ ਉਸ ਨਦੀ ਦੇ ਵਿੱਚ ਇਸ਼ਨਾਨ ਕੀਤਾ, ਜਿਸ ਨੂੰ ਲੋਕ ਕਰਮਾਂ ਦਾ ਨਾਸ਼ ਕਰਨ ਵਾਲੀ ਮੰਨਦੇ ਨੇ ਤੇ ਜਿਹਦੇ ਪਾਣੀ ਨੂੰ ਬਹੁਤ ਜ਼ਿਆਦਾ ਲੋਕ ਅਪਵਿੱਤਰ ਮੰਨਦੇ ਨੇ।
ਸਤਿਗੁਰ ਪਰਸੇ ਹੋਏ ਪੁਨੀਤ, ਮਹਾਂ ਦੋਸ਼ ਤਿਸ ਜਾਏ ਬਤੀਤ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਕੋਈ ਨਦੀ ਅਪਵਿੱਤਰ ਹੋਵੇ, ਕਰਮਾਂ ਦਾ ਨਾਸ਼ ਕਰਨ ਵਾਲੀ ਹੋਵੇ, ਪਰ ਜਿਹੜੀ ਨਦੀ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਦਾ ਪ੍ਰਵੇਸ਼ ਕਰ ਦਿੰਦੇ ਨੇ, ਉਹ ਤੇ ਪੁਨੀਤ ਹੋ ਜਾਂਦੀ ਹੈ, ਉਹ ਤੇ ਪਵਿੱਤਰ ਹੋ ਜਾਂਦੀ ਹੈ।
ਮਹਾਂ ਦੋਸ਼ ਤਿਸ ਜਾਏ ਬਤੀਤ,
ਉਸਦੇ ਵੱਡੇ ਦੋਸ਼ ਸਤਿਗੁਰੂ ਜੀ ਦੂਰ ਕਰ ਦਿੰਦੇ ਨੇ।
ਪੁਣ ਸੰਤਨ ਸੋ ਬਾਕ ਬਖਾਨਾ, ਹੁਤੋ ਤ੍ਰਿਸ਼ੰਕੂ ਭੂਪ ਮਹਾਨਾ। ਫਿਰ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਨਦੀ ਦੇ ਬਾਰੇ ਦੱਸਿਆ। ਸਤਿਗੁਰੂ ਜੀ ਕਹਿੰਦੇ ਨੇ ਹੁਤੋ ਤ੍ਰਿਸ਼ੰਕੂ ਪੂਪ ਮਹਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤ੍ਰਿਸ਼ੰਕੂ ਨਾਮ ਦਾ ਇੱਕ ਰਾਜਾ ਹੋਇਆ। ਮੁਣ ਗਣ ਤੀਰਥ ਗਣ ਜਲ ਲੀਨੋ ਤਿਸ ਨਿਰਪ ਕੋ ਮਜਵਾਵਨ ਕੀਨੋ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤਿਆਂ ਸਾਰਿਆਂ ਮੁਨੀਆਂ ਨੇ ਬਹੁਤਿਆਂ ਪਵਿੱਤਰ ਤੀਰਥਾਂ ਦਾ ਪਾਣੀ ਲਿਆ ਕੇ ਉਸ ਤ੍ਰਿਸ਼ੰਕੂ ਦਾ ਇਸ਼ਨਾਨ ਕਰਵਾਇਆ ਸੀ। ਤਿਸ ਤੇ ਨਦੀ ਕਹਿ ਕ੍ਰਮ ਨਾਸ਼ਾ ਅਬ ਤੇ ਭਈ ਕੁਕਰਮ ਬਿਨਾਸ਼ਾ। ਪਰ ਕਵੀ ਜੀ ਲਿਖਦੇ ਨੇ ਕਿ ਜਿਹੜੀ ਨਦੀ ਹੈ ਇਹਨੂੰ ਕਰਮਾਂ ਦਾ ਨਾਸ਼ ਕਰਨ ਵਾਲੀ ਮੰਨਿਆ ਜਾਂਦਾ ਹੈ। ਅਬ ਤੇ ਭਈ ਕੁਕਰਮ ਬਿਨਾਸ਼ਾ, ਪਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੁਕਰਮ ਬਿਨਾਸ਼ਾ ਨਾਮ ਇਹਦਾ ਇਸੇ ਕਰਕੇ ਇਹ ਬਣ ਗਿਆ ਹੈ। ਸੰਪਾਦਕ ਜੀ ਨੇ ਥੋੜੀਆਂ ਸਤਰਾਂ ਇਸ ਦੇ ਬਾਰੇ ਲਿਖੀਆਂ ਨੇ। ਸੰਪਾਦਕ ਜੀ ਲਿਖਦੇ ਨੇ ਇੱਥੇ ਕਵੀ ਜੀ ਧੁਨੀ ਕੱਢਦੇ ਹਨ ਕਿ ਜਿਸ ਨਦੀ ਨੂੰ ਲੋਕੀ ਕਰਮ ਨਾਸ਼ਾ ਕਹਿ ਕੇ ਉਸ ਵਿੱਚ ਇਸ਼ਨਾਨ ਤੋਂ ਸ਼ੁਭ ਕਰਮਾਂ ਦਾ ਨਾਸ਼ ਸਮਝਦੇ ਸਨ, ਉਸ ਵਿੱਚ ਇਸ਼ਨਾਨ ਕਰਕੇ ਸਤਿਗੁਰੂ ਜੀ ਨੇ ਐਸਾ ਪਵਿੱਤਰ ਕੀਤਾ ਹੈ ਕਿ ਹੁਣ ਕੁਕਰਮਾਂ ਦੇ ਨਾਸ਼ ਕਰਨ ਵਾਲੀ ਹੋ ਗਈ ਹੈ। ਤਿਵੇਂ ਉਹ ਰੂਹਾਂ ਜਿਨ੍ਹਾਂ ਨੂੰ ਲੋਕ ਅਪਵਿੱਤਰ ਕਹਿੰਦੇ ਹਨ ਉਹ ਸਤਿਗੁਰੂ ਜੀ ਨਾਲ ਛੋਹ ਕੇ ਪਵਿੱਤਰ ਹੋ ਗਈਆਂ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਪਸੂ ਪੇਰੋ ਤੋਹ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਇਹ ਸਤਿਗੁਰੂ ਦੀ ਵਡਿਆਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਨਦੀ ਨੂੰ ਅਪਵਿੱਤਰ ਤੇ ਕਰਮਾਂ ਦਾ ਨਾਸ਼ ਕਰਨ ਵਾਲੀ ਮੰਨਿਆ ਜਾਂਦਾ ਸੀ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਦੇ ਵਿੱਚ ਇਸ਼ਨਾਨ ਕੀਤਾ। ਹੁਣ ਉਹ ਕੁਕਰਮਾਂ ਦਾ ਭਾਵ ਕੇ ਮਾੜੇ ਕਰਮਾਂ ਦਾ ਨਾਸ਼ ਕਰਨ ਦੇ ਵਾਸਤੇ ਪ੍ਰਫੁੱਲਤ ਹੋ ਗਈ ਹੈ, ਭਾਵ ਕਿ ਉਹਦੇ ਵਿੱਚ ਐਸੀ ਸਮਰੱਥਾ ਆ ਗਈ ਹੈ ਕਿ ਜਿਹਨੂੰ ਲੋਕੀ ਅਪਵਿੱਤਰ ਮੰਨਦੇ ਸਨ ਹੁਣ ਉਹ ਲੋਕਾਂ ਨੂੰ ਪਵਿੱਤਰ ਕਰਦੀ।
ਗਮਣੇ ਸਤਿਗੁਰ ਗਏ ਅਗਾਰੀ ਸਾਹਸ ਰਾਵ ਕੇ ਪਹੁੰਚ ਮਜਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰੂ ਜੀ ਅੱਗੇ ਗਏ ਨੇ, ਸਾਹਸ ਰਾਵ ਦੇ ਲਾਗੇ ਪਹੁੰਚ ਗਏ।
ਸਭ ਕੋ ਤਿਆਗ ਇਕਾਂਕੀ ਪਏ ਨਿਜ ਤੁਰੰਗ ਕੋ ਬੇਗ ਚਲੇ।
ਹੁਣ ਇਸ ਸਸਰਾਮ ਪਿੰਡ ਦੇ ਵਿੱਚ ਰਹਿੰਦੇ ਨੇ ਚਾਚਾ ਫੱਗੋ ਜੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਦੇ ਲਾਗੇ ਪਹੁੰਚ ਗਏ ਨੇ, ਸਾਰਿਆਂ ਤੋਂ ਸਤਿਗੁਰੂ ਜੀ ਇਕਾਂਤ ਦੇ ਵਿੱਚ ਹੋ ਗਏ ਨੇ ਤੇ ਆਪਣੇ ਘੋੜੇ ਨੂੰ ਜਰਾ ਸਾਰਿਆਂ ਤੋਂ ਤੇਜ ਦੌੜਾਇਆ।
ਕਹੇ ਪਿਛਾਰੀ ਸਗਰੇ ਆਵੋ ਮੰਦ ਮੰਦ ਮਾਰਗ ਗਮਨਾਵੋ।
ਨਾਲੇ ਸਤਿਗੁਰਾਂ ਨੇ ਆਪਣੇ ਘੋੜੇ ਨੂੰ ਤੇਜ ਕੀਤਾ ਹੈ ਤੇ ਨਾਲ ਹੀ ਹੁਕਮ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਸਗਰੇ ਪਿਛਾਰੀ ਆਵੋ, ਸਾਰੇ ਦੇ ਸਾਰੇ ਸਾਡੇ ਪਿੱਛੇ ਆਵੋ, ਮੰਦ ਮੰਦ ਮਾਰਗ ਗਮਨਾਵੋ। ਇਸ ਤੋਂ ਇਲਾਵਾ ਕਿਸੇ ਨੇ ਤੇਜ ਨਹੀਂ ਆਉਣਾ, ਹੌਲੀ ਹੌਲੀ ਧੀਮੀ ਗਤੀ ਦੇ ਨਾਲ ਹੀ ਅੱਗੇ ਵਧੋ।
ਹਮਨੇ ਕਰਨੋ ਕਾਜ ਅਗਾਰੇ ਇਮਕੈ ਸਤਿਗੁਰ ਬੇਗ ਸਿਧਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਇੱਕ ਕੰਮ ਜ਼ਰੂਰੀ ਕਰਨਾ ਹੈ ਅੱਗੇ ਜਾ ਕੇ, ਇਸ ਕਰਕੇ ਮੈਂ ਛੇਤੀ ਜਾ ਰਿਹਾ, ਤੁਸੀਂ ਆਪਣੀ ਸਮਾਨ ਚਾਲ ਦੇ ਨਾਲ ਪਿੱਛੇ ਚੱਲਦੇ ਹੋ। ਇਸ ਤਰ੍ਹਾਂ ਕਹਿੰਦੇ ਹੋਏ ਸਤਿਗੁਰੂ ਜੀ ਘੋੜੇ ਨੂੰ ਦੜਾ ਕੇ ਅੱਗੇ ਚਲੇ ਗਏ।
ਚਾਚਾ ਫੱਗੋ ਕੇ ਘਰ ਗਏ ਕਰੀ ਪ੍ਰਤਗਿਆ ਪੂਰਤ ਪਾਏ।
ਸਤਿਗੁਰੂ ਜੀ ਤੁਰੰਤ ਹੀ ਚਾਚਾ ਫੱਗੋ ਦੇ ਘਰ ਦੇ ਵਿੱਚ ਚਲੇ ਗਏ ਨੇ, ਜਿਹੜੀ ਉਸਨੇ ਪ੍ਰਤਿਗਿਆ ਭਾਵ ਕੇ ਪ੍ਰਣ ਧਾਰਨ ਕੀਤਾ ਸੀ ਉਸ ਨੂੰ ਪੂਰਿਆਂ ਸਤਿਗੁਰਾਂ ਨੇ ਕੀਤਾ।
ਪੌਰ ਸਦਨ ਕੋ ਬਡੋ ਚਿਨ ਆਯੋ ਪ੍ਰੇਮ ਡੋਰ ਗੁਰ ਐਂਚ ਮੰਗਾਯੋ।
ਜਿਸਨੇ ਸਤਿਗੁਰਾਂ ਦੇ ਲੰਘਣ ਦੇ ਵਾਸਤੇ ਆਪਣਾ ਦਰਵਾਜਾ ਬਹੁਤ ਉੱਚਾ ਤੇ ਚੌੜਾ ਬਣਵਾਇਆ ਸੀ, ਪ੍ਰੇਮ ਦੀ ਡੋਰ ਦੇ ਨਾਲ ਸਤਿਗੁਰੂ ਜੀ ਨੂੰ ਖਿੱਚ ਕੇ ਉਸਨੇ ਮੰਗਾ ਲਿਆ।
ਵਾਹਨ ਚੜੇ ਅਜਰ ਮੈਂ ਆਵੇ ਇਮ ਪ੍ਰਣ ਠਾਨਿਓ ਪ੍ਰੀਤ ਵਧਾਵੇ।
ਕਿਉਂਕਿ ਫੱਗੋ ਜੀ ਨੇ ਪ੍ਰੀਤ ਨੂੰ ਵਧਾ ਕੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਣ ਧਾਰਨ ਕੀਤਾ ਸੀ ਕਿ ਸਤਿਗੁਰੂ ਜੀ ਘੋੜੇ ਤੇ ਚੜੇ ਚੜਾਇਆ ਹੀ ਮੇਰੇ ਘਰ ਦੇ ਵਿੱਚ ਪ੍ਰਵੇਸ਼ ਕਰਨ।
ਸ੍ਰੀ ਗੁਰ ਤੇਗ ਬਹਾਦਰ ਚੰਦ ਆਏ ਚੜੇ ਤੁਰੰਗ ਬਿਲੰਦ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਚੰਦਰਮਾ ਵਰਗੇ ਸੁੰਦਰ ਨੇ ਉਹ ਚੜੇ ਚੜਾਇਆ ਹੀ ਘੋੜੇ ਦੇ ਉਸ ਫੱਗੋ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਗਏ। ਗਰ ਸ਼ਮ ਸ਼ੇਰ ਸੁਹਾਏ ਨਿਖੰਗ ਹਾਥ ਸਰਾਸਨ ਦੀਰਘ ਅੰਗ। ਸਤਿਗੁਰਾਂ ਨੇ ਗਾਤਰੇ ਦੇ ਵਿੱਚ ਵੱਡੀ ਤਲਵਾਰ ਨੂੰ ਧਾਰਨ ਕੀਤਾ ਹੋਇਆ, ਮੋਢੇ ਦੇ ਨਾਲ ਪੱਥਾ ਟੰਗਿਆ ਹੋਇਆ ਤੇ ਹੱਥ ਦੇ ਵਿੱਚ ਬਹੁਤ ਵੱਡਾ ਤੇ ਕਠੋਰ ਤਨੁਖ ਹੈ। ਬਾਜ ਅਰੂੜੇ ਅੰਤਰ ਬਰੇ ਅਜਰ ਰੁਚਰ ਮੈਂ ਸ਼ੋਭਤ ਖਰੇ। ਘੋੜੇ ਤੇ ਚੜੇ ਚੜਾਇਆ ਹੀ ਸਤਿਗੁਰੂ ਜੀ ਅੰਦਰ ਵੜ ਗਏ ਨੇ। ਵਿਹੜੇ ਸੁੰਦਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਰੁਕੇ ਨੇ ਤੇ ਬਹੁਤ ਵੱਡੀ ਸੋਭਾ ਪਾ ਰਹੇ ਨੇ। ਏਤੀ ਉਤ ਨਰ ਹੇਰੈ ਸਮੁਦਾਏ ਏਕੋ ਨਵ ਤੇ ਉਤਰਿਓ ਆਏ। ਸਾਰਿਆਂ ਉਥੋਂ ਦੇ ਰਹਿਣ ਵਾਲਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਤੇ ਕਹਿੰਦੇ ਨੇ ਏਕੋ ਨਵ ਤੇ ਉਤਰਿਓ ਆਏ। ਕਹਿੰਦੇ ਨੇ ਕੌਣ ਹੈ ਜਿਹੜਾ ਕਿ ਆਕਾਸ਼ ਤੋਂ ਲੱਗਦਾ ਹੈ ਕਿ ਉਤਰ ਕੇ ਕੋਈ ਦੇਵਤਾ ਆਇਆ, ਕਿਉਂਕਿ ਯਾਦ ਰੱਖਣ ਦੀ ਲੋੜ ਹੈ ਕਿ ਨਾ ਹੀ ਭਾਈ ਫੱਗੋ ਨੇ ਤੇ ਨਾ ਹੀ ਉਥੋਂ ਦੇ ਵਸਰੀਕਾਂ ਨੇ ਸਤਿਗੁਰਾਂ ਦਾ ਪਹਿਲਾਂ ਦਰਸ਼ਨ ਕੀਤਾ ਹੈ। ਗੁਰਗੱਦੀ ਤੇ ਸਵਾਇਮਾਨ ਹੋਣ ਤੋਂ ਬਾਅਦ ਪਹਿਲੀ ਵਾਰੀ ਸਤਿਗੁਰੂ ਜੀ ਆਏ ਨੇ, ਇਸ ਕਰਕੇ ਕਿਸੇ ਨੂੰ ਸਤਿਗੁਰਾਂ ਦੀ ਕੋਈ ਪਛਾਣ ਨਹੀਂ ਹੈ। ਸਤਿਗੁਰਾਂ ਦੇ ਨਾਮ ਨੂੰ ਜਾਣਦੇ ਨੇ, ਉਹਨਾਂ ਦੇ ਗੁਣਾਂ ਤੋਂ ਜਾਣੂ ਨੇ, ਪਰ ਸਰੂਪ ਦੀ ਪਛਾਣ ਨਹੀਂ। ਕਹਿੰਦੇ ਨੇ ਕੌਣ ਹੈ ਜਿਹੜਾ ਕਿ ਆਣ ਕੇ ਰੁਚਿਰ ਸੋਭਾ ਪਾ ਰਿਹਾ। ਮਹਾਰਾਜ ਸਮ ਬਾਡੀ ਉਤਸ਼ਾਹੀ ਕਿਤ ਤੇ ਸ਼ੰਕ ਮਾਣ ਚਿਤ ਨਾਹੀ। ਸਤਿਗੁਰਾਂ ਨੂੰ ਦੇਖ ਲਿਆ, ਇੱਕ ਦੂਜੇ ਦੇ ਨਾਲ ਸਿੱਖ ਵਿਚਾਰਾਂ ਕਰਦੇ ਨੇ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਮਹਾਰਾਜ ਹੋਵੇ ਉਸ ਤਰ੍ਹਾਂ ਦਾ ਇਹਨਾਂ ਦੇ ਮਨ ਦੇ ਵਿੱਚ ਉਤਸ਼ਾਹ ਹੈ। ਕਿਤ ਤੇ ਸ਼ੰਕ ਮਾਣ ਚਿਤ ਨਾਹੀ, ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਤੋਂ ਕਿਸੇ ਪ੍ਰਕਾਰ ਦੀ ਵੀ ਇਹਨਾਂ ਨੂੰ ਕੋਈ ਚਿੰਤਾ ਤੇ ਸ਼ੰਕਾ ਨਹੀਂ। ਬਦਨ ਪ੍ਰਫੁੱਲਤ ਕਮਲ ਸਮਾਨ ਨੇਤਰ ਵਿਸਾਲ ਕਿਰਪਾਲ ਸੁਜਾਨ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖੜਾ ਹੈ ਇਸ ਤਰ੍ਹਾਂ ਹੈ ਜਿਵੇਂ ਕਿ ਕਮਲ ਦਾ ਫੁੱਲ ਖਿੜਿਆ ਹੋਵੇ। ਇਸ ਤੋਂ ਇਲਾਵਾ ਸਤਿਗੁਰਾਂ ਦੇ ਜਿਹੜੇ ਕਿਰਪਾਲੂ ਨੇਤਰ ਨੇ ਉਹ ਬਹੁਤ ਹੀ ਜ਼ਿਆਦਾ ਵਿਸ਼ਾਲ ਨੇ, ਮੋਟੇ ਨੇ। ਦੀਰਘ ਭੁਜਾ ਸ਼ਸਤਰ ਸਭ ਧਾਰੀ ਗਰ ਜਾਮਾ ਜਿਨਕੀ ਦੁੱਤ ਪਾਰੀ। ਸੱਚੇ ਪਾਤਸ਼ਾਹ ਜੀ ਦਾ ਦੀਰਘ ਸਰੀਰ ਹੈ, ਭਾਵ ਕਿ ਉੱਚੇ ਲੰਮੇ ਸਰੀਰ ਦੇ ਮਾਲਕ ਨੇ। ਗਲ ਦੇ ਵਿੱਚ ਸੁੰਦਰ ਸ਼ੋਭਾ ਵਾਲਾ ਜਾਮਾ ਪੁਸ਼ਾਕਾ ਪਹਿਨੇ। ਆਏ ਅਚਾਨਕ ਪ੍ਰਵਸ਼ੇ ਤਾਮੂ ਨਿਰਭੈ ਸਵਣ ਤੇ ਤਨ ਅਬ ਰਾਮੂ। ਅਚਾਨਕ ਹੀ ਭਾਈ ਫੱਗੋ ਦੇ ਘਰ ਦੇ ਵਿੱਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ, ਜਿਹੜੇ ਸਤਿਗੁਰੂ ਜੀ ਬਹੁਤ ਸੁੰਦਰ ਨੇ ਤੇ ਜਿਹੜੇ ਬਿਲਕੁਲ ਨਿਡਰ ਨੇ। ਭਏ ਅਚੰਬੇ ਦੇਖਤ ਰੂਪ ਜਨ ਉਤਰੇ ਹੋਏ ਦੇਵ ਸਰੂਪ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਸਾਰੇ ਦੇ ਸਾਰੇ ਚਕਰਤ ਹੋਏ ਨੇ ਸਤਿਗੁਰਾਂ ਦੇ ਸਰੂਪ ਨੂੰ ਦੇਖ ਕੇ। ਇਸ ਤਰ੍ਹਾਂ ਸਾਰੇ ਮੰਨਦੇ ਨੇ ਕਿ ਜਿਵੇਂ ਕੋਈ ਦੇਵਤਾ ਆਕਾਸ਼ ਤੋਂ ਉਤਰ ਕੇ ਆ ਗਿਆ ਹੋਵੇ। ਮਸਤਕ ਮਹਾਦਿਪਤ ਹੈ ਜੋਤ ਅਹਿਲਾਦਕ ਜਨ ਚੰਦ ਅਦੋਤ। ਸਤਿਗੁਰਾਂ ਦੇ ਮਸਤਕ ਦੀ ਜਿਹੜੀ ਜੋਤ ਹੈ ਉਹ ਬਹੁਤ ਹੀ ਜ਼ਿਆਦਾ ਪ੍ਰਕਾਸ਼ਮਾਨ ਹੈ। ਅਹਿਲਾਦਕ ਜਨ ਚੰਦ ਅਦੋਤ, ਜਿਸ ਤਰ੍ਹਾਂ ਕਿ ਖੁਸ਼ੀ ਹੁੰਦੀ ਹੈ ਚੰਦਰਮਾ ਨੂੰ ਦੇਖ ਕੇ ਚਕੋਰ ਨੂੰ, ਇਸ ਤਰ੍ਹਾਂ ਸਾਰੇ ਖੁਸ਼ ਨੇ। ਤਬ ਚਾਚਾ ਫੱਗੋ ਚਲ ਆਇਓ ਠਾਂਡੇ ਅਜਰ ਗੁਰੂ ਦਰਸਾਇਓ। ਪਰ ਜਿਹੜੇ ਵੇਲੇ ਸਤਿਗੁਰਾਂ ਨੇ ਫੱਗੋ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਭਾਈ ਫੱਗੋ ਜੀ ਆਪਣੇ ਘਰ ਦੇ ਵਿੱਚ ਨਹੀਂ ਸਨ। ਜਦੋਂ ਭਾਈ ਫੱਗੋ ਜੀ ਉੱਥੇ ਪਹੁੰਚੇ ਨੇ ਤੇ ਕੀ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਵਿਹੜੇ ਦੇ ਵਿੱਚ ਘੋੜੇ ਤੇ ਚੜੇ ਖਲੋਤੇ ਨੇ। ਨਿਸ਼ਚੇ ਭਇਓ ਨ ਹੈ ਗੋਰੇ ਹੀ ਖਿੱਚਿਓ ਜਾਤ ਮਨ ਤਉ ਸਨੇਹੀ। ਕਿਉਂਕਿ ਸਤਿਗੁਰਾਂ ਦਾ ਪਹਿਲਾਂ ਦਰਸ਼ਨ ਨਹੀਂ ਕੀਤਾ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਸ਼ਚਾ ਨਹੀਂ ਆਉਂਦਾ, ਭਾਵ ਕਿ ਪ੍ਰਤੀਤ ਨਹੀਂ ਵੱਜਦੀ ਹੈ ਗੁਰ ਇਹੀ ਕਿ ਭਾਵ ਇਹੀ ਸਤਿਗੁਰੂ ਨੇ। ਖਿੱਚਿਓ ਜਾਤ ਮਨ ਤਉ ਸਨੇਹੀ, ਤਾਂ ਵੀ ਖਿੱਚਿਆ ਜਾਂਦਾ ਹੈ ਸਨੇਹ ਦੇ ਨਾਲ ਸਤਿਗੁਰਾਂ ਦੇ ਵੱਲ ਮਨ ਭਾਈ ਫੱਗੋ ਦਾ। ਬਿਕਸਤ ਜਾਤ ਬਦਨ ਜਲ ਜਾਤਾ ਦੇਖਤ ਹਿਰਦਾ ਮਗਹੁਲ ਸਾਤਾ। ਭਾਵ ਕੇ ਜਿਹੜਾ ਮੁਖੜਾ ਹੈ ਉਹ ਖਿੜਦਾ ਜਾਂਦਾ ਹੈ ਦਰਸ਼ਨ ਕਰਕੇ, ਪਰ ਅੱਖਾਂ ਦੇ ਵਿੱਚੋਂ ਹੰਝੂ ਕਰਦੇ ਨੇ। ਦੇਖ ਧਰੇ ਦਾ ਉਮੰਗ ਹੁਲ ਸਾਤਾ, ਦੇਖਦੇ ਹਿਰਦੇ ਦੇ ਵਿੱਚ ਖੁਸ਼ੀ ਦੀ ਉਮੰਗ ਵੀ ਭਰ ਰਹੀ। ਸਹਿਜ ਸਵਾਇਕ ਪ੍ਰੇਮ ਵਧੰਤਾ, ਖਰੇ ਸਮੁਖ ਚਿਤ ਮੈਂ ਚਿਤਵੰਤਾ। ਸਹਿਜ ਸਵਾਹੀ ਭਾਈ ਫੱਗੋ ਦਾ ਜਿਹੜਾ ਪ੍ਰੇਮ ਹੈ ਉਹ ਸਤਿਗੁਰਾਂ ਦੇ ਪ੍ਰਤੀ ਵਧ ਰਿਹਾ ਹੈ। ਸਾਹਮਣੇ ਖੜੇ ਸਤਿਗੁਰਾਂ ਨੂੰ ਦੇਖ ਰਿਹਾ, ਚਿੱਤ ਦੇ ਵਿੱਚ ਚਿੰਤਾ ਕਰਦਾ ਹੈ ਕਿ ਵਾਕਿਆ ਹੀ ਸਤਿਗੁਰੂ ਜੀ ਇਹ ਨੇ। ਬੂਝ ਨ ਸਕੈ ਤੇਜ ਦਰਸੰਤਾ, ਪਿਖ ਬਿਸਮਤ ਬੋਲੇ ਭਗਵੰਤਾ। ਹੁਣ ਭਾਈ ਫੱਗੋ ਜੀ ਦੁਚਿੱਤੀ ਦੇ ਵਿੱਚ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਇਹੀ ਨੇ ਜਾਂ ਕੋਈ ਇਹ ਹੋਰ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਤੇਜ ਐਸਾ ਹੈ ਕਿ ਸਤਿਗੁਰਾਂ ਨੂੰ ਪੁੱਛ ਵੀ ਨਹੀਂ ਸਕਦਾ। ਪਿਖ ਬਿਸਮਤ ਬੋਲੇ ਭਗਵੰਤਾ, ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਕਿ ਭਾਈ ਫੱਗੋ ਤੇ ਹੈਰਾਨੀ ਦੇ ਵਿੱਚ ਪੈ ਗਏ। ਫਿਰ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਫੱਗੋ ਤੈਂ ਪ੍ਰਣ ਅਤ ਧਾਰਿਓ, ਘਰ ਕੋ ਪੌਰ ਵਿਸਾਲ ਉਸਾਰਿਓ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹੇ ਭਾਈ ਫੱਗੋ, ਤੂੰ ਤੇ ਆਪਣੇ ਮਨ ਦੇ ਵਿੱਚ ਇਹ ਪ੍ਰਣ ਧਾਰਨ ਕੀਤਾ ਸੀ, ਇਸੇ ਕਰਕੇ ਆਪਣੇ ਘਰ ਦੇ ਦਰਵਾਜ਼ੇ ਨੂੰ ਤੂੰ ਬਹੁਤ ਵੱਡਾ ਬਣਵਾਇਆ। ਹਮੇ ਅਤ ਦੂਰ ਨਰਦੈ ਵਿਚਾਰਿਓ, ਕਿਵੇਂ ਆਵੇਂਗੇ ਨਹੀਂ ਨਿਰ ਧਾਰਿਓ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਬਹੁਤ ਦੂਰ ਸਾਂ, ਤੂੰ ਇਸ ਗੱਲ ਦੀ ਵਿਚਾਰ ਨਹੀਂ ਕੀਤੀ, ਤੂੰ ਇਹ ਵੀ ਨਹੀਂ ਵਿਚਾਰਿਆ ਕਿ ਕਿਵੇਂ ਅਸੀਂ ਇੱਥੇ ਪਹੁੰਚਾਂਗੇ। ਕਹਿੰਦੇ ਨੇ ਪੰਥ ਸੈਂ ਕਰੇ ਕੋਸਣ ਕੇਰਾ, ਕਿਤੇ ਦਿਵਸ ਮੈਂ ਪਹੁੰਚੇ ਡੇਰਾ। ਸਤਿਗੁਰੂ ਜੀ ਕਹਿੰਦੇ ਨੇ ਸੈਂਕੜਿਆਂ ਕੋਹਾਂ ਦੀ ਦੂਰੀ ਹੈ, ਇਸ ਦੂਰੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਕਈ ਜਗ੍ਹਾ ਦੇ ਉੱਤੇ ਅਸੀਂ ਡੇਰੇ ਪਾ ਕੇ ਤੈਅ ਕੀਤਾ। ਬਿਨਾਂ ਵਿਚਾਰੇ ਪ੍ਰੇਮ ਮਹਾਨ, ਸੰਗਤ ਮੈਂ ਸੁਣਾਏ ਪ੍ਰਣ ਠਾਨਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਭਾਈ ਫੱਗੋ, ਤੂੰ ਕਿਸੇ ਵੀ ਗੱਲ ਦੀ ਵਿਚਾਰ ਨਹੀਂ ਕੀਤੀ, ਆਪਣੇ ਮਨ ਦਾ ਜਿਹੜਾ ਪ੍ਰੇਮ ਸੀ ਉਹ ਸਾਰੀ ਸੰਗਤ ਨੂੰ ਸੁਣਾ ਕੇ ਦੱਸਿਆ ਕਿ ਮੈਂ ਇਸ ਤਰ੍ਹਾਂ ਦਾ ਪ੍ਰਣ ਧਾਰਨ ਕੀਤਾ ਹੈ ਕਿ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਆਣ ਕੇ ਦਰਸ਼ਨ ਦੇਣਗੇ। ਤੁਮ ਮਨ ਸ਼ਾ ਕੇ ਪੂਰਨ ਹੇਤ, ਸਦਨ ਪ੍ਰਵੇਸ਼ੇ ਬਾਜ ਸਮੇਤ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੇਰੇ ਮਨ ਦੀ ਮਨਸਾ ਨੂੰ ਪੂਰਨ ਕਰਨ ਦੇ ਵਾਸਤੇ ਦੇਖ, ਅਸੀਂ ਘੋੜੇ ਤੇ ਚੜੇ ਚੜਾਇਆ ਹੀ ਤੇਰੇ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਤੋਰ ਪ੍ਰਤਗਿਆ ਪੂਰਨ ਕਰੀ, ਜਿਵੇਂ ਇੱਛਾ ਤਿਮ ਕਰ ਇਸ ਕਰੀ। ਦੇਖ ਭਾਈ ਫੱਗੋ, ਤੇਰੇ ਮਨ ਦੀ ਮੰਗ ਨੂੰ ਅਸੀਂ ਪੂਰਿਆਂ ਕੀਤਾ, ਜਿਹੜਾ ਤੂੰ ਪ੍ਰਣ ਧਾਰਨ ਕੀਤਾ ਸੀ ਉਹ ਅਸੀਂ ਤੇਰਾ ਪੂਰਾ ਕਰ ਦਿੱਤਾ। ਕਹਿੰਦੇ ਨੇ ਜਿਵੇਂ ਇੱਛਾ ਤਿਮ ਕਰ ਇਸ ਕਰੀ, ਹੁਣ ਜਿਵੇਂ ਤੇਰੇ ਮਨ ਦੀ ਇੱਛਾ ਹੈ ਉਸ ਤਰ੍ਹਾਂ ਕਰ, ਦੂਰ ਖਲੋ ਕੇ ਕਿਉਂ ਦੇਖ ਰਹੇ। ਸੁਣ ਫੱਗੋ ਕੇ ਨਿਸ਼ਚਾ ਪਯੋ, ਇਹ ਗੁਰ ਤੇਗ ਬਹਾਦਰ ਆਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਫੇਰ ਭਾਈ ਫੱਗੋ ਨੂੰ ਪ੍ਰਤੀਤ ਆਈ ਹੈ, ਨਿਸ਼ਚਾ ਬੱਝਾ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਹੀ ਨੇ। ਤਤ ਛਿਨ ਉਮ ਗਿਓ ਹਿਰਦੈ ਬਿਲੰਦ, ਦੇਖ ਚੰਦ ਕੋ ਸਿੰਧ ਮਨੰਦ। ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦਾ ਉਛਾਲਾ ਮਨ ਦੇ ਵਿੱਚ ਵੱਜਾ ਹੈ, ਇਸ ਤਰ੍ਹਾਂ ਉਛਲਿਆ ਜਿਵੇਂ ਦੇਖ ਚੰਦ ਕੋ ਸਿੰਧ ਮਨੰਦ। ਮੰਨਿਆ ਜਾਂਦਾ ਕਿ ਜਿੱਦਣ ਪੁੰਨਿਆ ਦਾ ਚੰਦਰਮਾ ਪੂਰਾ ਚੜਦਾ ਉਸ ਵੇਲੇ ਬਹੁਤ ਜ਼ਿਆਦਾ ਸਮੁੰਦਰ ਦੇ ਵਿੱਚ ਉਛਾਲਾ ਹੁੰਦਾ, ਬਹੁਤ ਜ਼ਿਆਦਾ ਸਮੁੰਦਰ ਦਾ ਪਾਣੀ ਚੜਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਜਿਵੇਂ ਪੁੰਨਿਆ ਵਾਲੇ ਚੰਦਰਮਾ ਨੂੰ ਦੇਖ ਕੇ ਸਮੁੰਦਰ ਉਛਲਦਾ, ਇਸ ਤਰ੍ਹਾਂ ਪ੍ਰੇਮ ਦਾ ਜਿਹੜਾ ਪ੍ਰਵਾਹ ਹੈ ਉਹ ਭਾਈ ਫੱਗੋ ਦੇ ਮਨ ਦੇ ਵਿੱਚ ਉਛਲਿਆ।
ਪਰੇ ਬਿਲੋਚਨ ਮਹਿਦ ਆਨੰਦ, ਮੁਕਤਾ ਸਮ ਛੂਟਤ ਜਲ ਬੁੰਦ।
ਕਵੀ ਜੀ ਲਿਖਦੇ ਨੇ ਕਿ ਆਨੰਦ ਦੇ ਨਾਲ ਅੱਖਾਂ ਭਾਈ ਫੱਗੋ ਦੀਆਂ ਭਰ ਆਈਆਂ ਨੇ ਅਥਰੂਆਂ ਦੇ ਪਾਣੀ ਦੇ ਨਾਲ, ਮੁਕਤਾ ਸਮ ਛੂਟਤ ਜਲ ਬੁੰਦ। ਕਵੀ ਜੀ ਲਿਖਦੇ ਨੇ ਕਿ ਜਿਵੇਂ ਮੋਤੀ ਹੁੰਦੇ ਨੇ ਇਸ ਤਰ੍ਹਾਂ ਅਥਰੂਆਂ ਦੀਆਂ ਬੂੰਦਾਂ ਥੱਲੇ ਡਿੱਗਦੀਆਂ।
ਮੁਖ ਪਰ ਭੁੱਲਤ ਅਸ਼ਰ ਕੇ ਸੰਗ, ਤ੍ਰਿਪਤ ਨ ਦੇਖਤ ਚੜੇ ਤੁਰੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਤੀਆਂ ਵਰਗੇ ਜਿਹੜੇ ਸੁੰਦਰ ਹੰਝੂ ਨੇ ਉਹ ਡਿੱਗਦੇ ਨੇ ਨਾਲੇ ਥੱਲੇ, ਤੇ ਨਾਲੇ ਉਹਨਾਂ ਸਾਰਿਆਂ ਹੰਝੂਆਂ ਨੇ
ਭਾਈ ਫੱਗੋ ਦੇ ਮੂੰਹ ਨੂੰ ਭਿਉਂ ਦਿੱਤਾ ਹੈ। ਤ੍ਰਿਪਤ ਨਾ ਦੇਖਤ ਚੜੇ ਤੁਰੰਗ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਿਹਾ ਹੈ, ਜਿਹੜੇ ਕਿ ਘੋੜੇ ਤੇ ਅਸਵਾਰ ਨੇ ਤੇ ਉਹਦੇ ਘਰ ਦੇ ਵਿਹੜੇ ਦੇ ਵਿੱਚ ਖਲੋਤੇ ਨੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਦਾ ਦਰਸ਼ਨ ਕਰਕੇ ਅਜੇ ਭਾਈ ਫੱਗੋ ਰੱਜਿਆ ਨੇ।
ਪਾਸ ਥਾਂਬ ਕੁਛ ਕਯੋ ਨਾ ਜਾਈ, ਰੁਕਿਓ ਕੰਠ ਮੁਖ ਗਿਰਾ ਨਾ ਆਈ।
ਭਾਵ ਕੇ ਸਥੰਭ ਹੋ ਗਿਆ ਹੈ, ਇੱਕ ਥੰਮ ਦੇ ਵਾਂਗੂ ਅਡੋਲ ਤੇ ਅਹਿਲ ਖਲੋਤਾ ਹੋਇਆ, ਗਲਾ ਪ੍ਰੇਮ ਦੇ ਨਾਲ ਭਰ ਆਇਆ ਹੈ, ਕੰਠ ਵੀ ਰੁਕ ਗਿਆ, ਕੁਝ ਆਖਿਆ ਨਹੀਂ ਜਾਂਦਾ।
ਚਖਣ ਸਪਲਕ ਥਿਰਿਓ ਰਹਿ ਆਗੇ, ਬਹੁਰ ਪਾਏ ਸੁਧ ਕੋ ਬੜ ਪਾਗੇ। ਭਾਵ ਨੇਤਰਾਂ ਦੀ ਪਲਕਾਂ ਦੇ ਸਹਿਤ ਟਿਕਟਿਕੀ ਵੱਜ ਗਈ ਹੈ,
ਇੱਕ ਟਿਕ ਲਾ ਕੇ ਸਤਿਗੁਰਾਂ ਨੂੰ ਦੇਖ ਰਿਹਾ, ਥੋੜੀ ਦੇਰ ਇਸੇ ਤਰ੍ਹਾਂ ਦਰਸ਼ਨ ਕਰਦਾ ਰਿਹਾ। ਫੇਰ ਕਵੀ ਜੀ ਲਿਖਦੇ ਨੇ ਕਿ ਪਾਈ ਸੁਧ ਵੱਡ ਭਾਗੇ, ਵੱਡੇ ਭਾਗਾਂ ਵਾਲਾ ਜਰਾ ਕੁ ਹੋਸ਼ ਦੇ ਵਿੱਚ ਆਇਆ।
ਪੂਜਤ ਰਹਿਓ ਜਿਸੇ ਦਿਨ ਰਾਤੀ, ਹੋਤੋ ਪਰਚਾਂਕ ਰਚਿਓ ਸ਼ੁਭ ਭਾਂਤੀ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇਸ ਨੇ ਬਹੁਤ ਸੁੰਦਰ ਇੱਕ ਪਲੰਗ ਬਣਾਇਆ ਹੋਇਆ ਸੀ, ਜਿਹਦੀ ਰਾਤ ਦਿਨ ਪੂਜਾ ਕਰਦਾ ਰਹਿੰਦਾ ਸੀ।
ਕਰ ਤੋਰਨ ਤਾਇਆਣ ਡਸਾਇਓ, ਸੁੰਦਰ ਆਸ ਤਰਨ ਸੋਚਾਇਓ।
ਕਾਲੀ ਦੇ ਨਾਲ ਉਸ ਪਲੰਗ ਨੂੰ ਬਾਹਰ ਕੱਢ ਕੇ ਲੈ ਆਇਆ ਹੈ, ਉਸ ਦੇ ਉੱਤੇ ਬਹੁਤ ਸੁੰਦਰ ਵਿਛਾਉਣਾ ਵਿਛਾਇਆ।
ਧਰੇ ਮੁਲਾਇਮ ਬਾਰੇ ਉਪਧਾਨ, ਰੇਸ਼ਮ ਡੋਰੈ ਤਨੀ ਮਹਾਨ।
ਫੇਰ ਪਲੰਗ ਵਿਛਾ ਕੇ ਬੜੇ ਮੁਲਾਇਮ ਤੇ ਵੱਡੇ ਵੱਡੇ ਜਿਹੜੇ ਸਰਾਣੇ ਨੇ ਉਹ ਪਲੰਗ ਦੇ ਉੱਤੇ ਰੱਖ ਦਿੱਤੇ ਨੇ, ਜਿਹੜੇ ਕਿ ਰੇਸ਼ਮ ਦੀਆਂ ਡੋਰਾਂ ਦੇ ਨਾਲ ਖਿੱਚੇ ਹੋਏ ਨੇ।
ਜਾਏ ਰਕਾਬ ਗਹੀ ਤਬ ਹਾਥ, ਤੁਰੰਗ ਉਤਾਰੇ ਸਿਰ ਗੁਰ ਨਾਥ।
ਫੇਰ ਸਤਿਗੁਰਾਂ ਦੇ ਘੋੜੇ ਦੀ ਰਕਾਬ ਨੂੰ ਆਪਣੇ ਹੱਥਾਂ ਦੇ ਨਾਲ ਜਾ ਕੇ ਫੜਿਆ ਹੈ ਤੇ ਬੜੇ ਸਤਿਕਾਰ ਦੇ ਨਾਲ ਹੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਘੋੜੇ ਤੋਂ ਥੱਲੇ ਉਤਾਰਿਆ।
ਸਿੰਘਾਸਨ ਪਰ ਤਵੇ ਬਿਠਾਏ, ਪਰੇ ਉਹ ਡੰਡਵਤ ਗੁਰ ਅਗਵਾਏ।
ਸਤਿਗੁਰਾਂ ਨੂੰ ਸਤਿਕਾਰ ਦੇ ਨਾਲ ਸਿੰਘਾਸਨ ਦੇ ਉੱਤੇ ਬਿਠਾ ਦਿੱਤਾ ਤੇ ਫਿਰ ਡੰਡੇ ਵਾਂਗ ਲੰਮੇ ਪੈ ਕੇ ਡੰਡੌਤ ਕੀਤੇ ਭਾਈ ਫੱਗੋ ਨੇ।
ਬਾਰ ਬਾਰ ਅਭਿਬੰਧਨ ਭੂਮ, ਪਗ ਪੰਕਜ ਗਹਿ ਆਨੰਦ ਚੂਮ।
ਬਾਰ ਬਾਰ ਧਰਤੀ ਤੇ ਮੱਥਾ ਲਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਪਗ ਪੰਕਜ ਗਹਿ ਆਨੰਦ ਚੂਮ, ਇਸ ਤੋਂ ਬਾਅਦ ਆਪਣੇ ਮੂੰਹ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਚੁੰਮਿਆ।
ਲੇ ਗੁਰ ਕੀ ਪਨਹੀ ਨਿਜ ਹਾਥ, ਤਿਸ ਤੇ ਧੂਲ ਲਗਾਵਤ ਮਾਥ।
ਸਤਿਗੁਰਾਂ ਦੇ ਚਰਨਾਂ ਨੂੰ ਚੁੰਮਣ ਤੋਂ ਬਾਅਦ ਫਿਰ ਸਤਿਗੁਰਾਂ ਦੇ ਚਰਨਾਂ ਦਾ ਜੋੜਾ ਆਪਣੇ ਹੱਥ ਦੇ ਵਿੱਚ ਫੜਿਆ ਹੈ ਤੇ ਫਿਰ ਜੋੜੇ ਦੇ ਨਾਲ ਜਿਹੜੀ ਧੂਲ ਮਿੱਟੀ ਲੱਗੀ ਸੀ ਉਸ ਨੂੰ ਲਾ ਕੇ ਆਪਣੇ ਮੱਥੇ ਤੇ ਲਾਇਆ।
ਹੱਥ ਜੋਰ ਹੋਏ ਖਰੋ ਅਗਾਰੀ, ਬਾਰ ਬਾਰ ਹੋਵਤ ਬਲਿਹਾਰੀ।
ਫਿਰ ਭਾਈ ਫੱਗੋ ਜੀ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜੇ ਹੋ ਗਏ ਨੇ, ਬਾਰ ਬਾਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉੱਤੋਂ ਬਲਹਾਰ ਜਾ ਰਹੇ ਨੇ, ਵਾਰਨੇ ਜਾ ਰਹੇ ਨੇ।
ਸ੍ਰੀ ਗੁਰ ਤੀਨ ਲੋਕ ਕੇ ਸਵਾਮੀ, ਸਾਰਾ ਸਵਣ ਕੇ ਅੰਤਰ ਜਾਮੀ।
ਭਾਈ ਫੱਗੋ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਤਿੰਨਾਂ ਹੀ ਲੋਕਾਂ ਦੇ ਸਵਾਮੀ ਹੋ, ਮਾਲਕ ਹੋ, ਹਰ ਇੱਕ ਦੇ ਮਨ ਦੀ ਦਸ਼ਾ ਨੂੰ ਜਾਣਦੇ ਹੋ ਸੱਚੇ ਪਾਤਸ਼ਾਹ, ਤੁਸੀਂ ਅੰਤਰ ਜਾਮੀ।
ਕੌਣ ਰੰਕ ਮੈਂ ਚੱਲ ਕਰ ਆਏ, ਬਿਰਧ ਦਾਸ ਬਤ ਸਲ ਤੁਮ ਗਾਏ।
ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਕੀ ਕੰਗਾਲ ਹਾਂ ਜਿਹਦੇ ਤੇ ਤੁਸੀਂ ਇੰਨੀ ਵੱਡੀ ਕਿਰਪਾ ਕੀਤੀ ਹੈ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਤੁਸੀਂ ਮੇਰੇ ਘਰ ਦੇ ਵਿੱਚ ਚੱਲ ਕੇ ਆਏ ਹੋ।
ਕਹਿੰਦਾ ਬਿਰਧ ਦਾਸ ਬਤ ਸਲ ਤੁਮ ਗਾਏ।
ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਧਰਮ ਇਸ ਤਰ੍ਹਾਂ ਦਾ ਹੈ, ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਹੈ, ਤੁਸੀਂ ਆਪਣੇ ਦਾਸਾਂ ਨੂੰ ਇਸ ਤਰ੍ਹਾਂ ਪਿਆਰ ਕਰਦੇ ਹੋ ਜਿਵੇਂ ਗਊ ਆਪਣੇ ਵੱਛੇ ਦੇ ਨਾਲ ਪਿਆਰ ਕਰਦੀ।
ਦੀਨ ਬੰਦ ਹੈ ਨਾਮ ਤੁਮਾਰਾ, ਰਾਖੋ ਲਾਜ ਬਿਰਧ ਸੰਸਾਰਾ।
ਕਹਿੰਦਾ ਤੁਸੀਂ ਦੀਨਾ ਬੰਧੂ ਹੋ, ਇਹੀ ਤੁਹਾਡਾ ਨਾਮ ਲੋਕੀ ਕਹਿ ਕੇ ਯਾਦ ਕਰਦੇ ਨੇ, ਤੁਸੀਂ ਹਰ ਇੱਕ ਦੀ ਲਾਜ ਪਤ ਨੂੰ ਰੱਖਦੇ ਹੋ, ਦੁਨੀਆਂ ਦੇ ਵਿੱਚ ਇਹ ਗੱਲ ਬੜੀ ਪ੍ਰਗਟ ਹੈ।
ਤੁਮ ਬਿਨ ਇਮ ਗੁਣ ਮੈਂ ਕਿਮ ਮਾਹੂ,
ਨਿਰ ਧਨ ਕੇ ਧਨ ਹੋ ਸਭ ਕਾਹੂ। ਕਹਿੰਦਾ ਕਿ ਗਰੀਬ ਨਵਾਜ, ਤੁਹਾਡੇ ਤੋਂ ਬਗੈਰ ਐਸਾ ਜਿਹੜਾ ਗੁਣ ਹੈ ਉਹ ਕਿਸੇ ਹੋਰ ਦੇ ਵਿੱਚ ਹੋ ਨਹੀਂ ਸਕਦਾ। ਨਿਰ ਧਨ ਕੇ ਧਨ ਹੋ ਸਭ ਕਾਹੂ ਕਹਿਣ ਤੋਂ ਪਾਵੇ ਹੈ ਕਿ ਨਿਰ ਧਨ ਦੇ ਧਨ ਹੋ, ਸਭ ਕਿਸੇ ਦੇ ਆਸਰੇ ਹੋ। ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਕੋਈ ਧਨੀ ਹੋਵੇ ਜਾਂ ਨਿਰਧਨੀ ਹੋਵੇ, ਆਪ ਸਭ ਕਿਸੇ ਦੇ ਇੱਕੋ ਵਰਗੇ।
ਸਾਹਸ ਰਾਵ ਕੇ ਪੁਰ ਮੇ ਸਾਰੇ, ਸੁਣ ਸੁਣ ਸਿੱਖ ਹਰ ਖਤ ਉਰ ਭਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗਲ ਦੀ ਅੱਗ ਦੀ ਤਰ੍ਹਾਂ ਸਤਿਗੁਰਾਂ ਦੇ ਆਉਣ ਦੀ ਜਿਹੜੀ ਖਬਰ ਹੈ ਉਹ ਸਾਰੇ ਨਗਰ ਦੇ ਵਿੱਚ ਫੈਲ ਗਈ ਹੈ। ਸੁਣ ਸੁਣ ਕੇ ਸਿੱਖ ਖੁਸ਼ੀ ਦੇ ਨਾਲ ਆ ਰਹੇ ਨੇ।
ਜੋ ਜੋ ਵਸਤ ਧਰੀ ਗੁਰ ਹੇਤ, ਸੋ ਸਭ ਲੈ ਲੈ ਪ੍ਰੇਮ ਸਮੇਤ।
ਜਿਹੜੀ ਜਿਹੜੀ ਕਿਸੇ ਨੇ ਚੀਜ਼ ਸਤਿਗੁਰਾਂ ਦੇ ਵਾਸਤੇ ਇਕੱਠੀ ਕੀਤੀ ਸੀ ਉਹ ਆਪਣੀ ਭੇਟਾ ਪ੍ਰੇਮ ਦੇ ਸਮੇਤ ਲੈ ਕੇ ਹਰ ਕੋਈ ਪਹੁੰਚ ਰਿਹਾ।
ਅਨ ਕਿਆ ਕੋਰਨ ਕਰ ਤਾਰੇ ਆਏ, ਦੇਖਤ ਦਰਸ਼ਨ ਸੀਸ ਨਿਵਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖ ਸੇਵਕ ਆਪਣੀਆਂ ਭੇਟਾਵਾਂ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਹਰ ਇੱਕ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਸਿਰ ਨਿਵਾਇਆ।
ਕਰ ਜੋਰ ਹੈ ਹਰ ਬਿਨੈ ਬਖਾਨੈ, ਕਰੈ ਤਿਹਾਵਲ ਕੋ ਬਹਵਾਨੈ।
ਹੱਥ ਸਾਰੇ ਜੋੜਦੇ ਨੇ, ਬੇਨਤੀਆਂ ਕਰਦੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਬਹੁਤਾ ਸਾਰਾ ਕੜਾ ਪ੍ਰਸ਼ਾਦ ਤਿਆਰ ਕੀਤਾ।
ਕਿਰਪਾ ਸਿੰਧ ਸਭ ਕੀ ਦਿਸ਼ ਦੇਖ, ਕਰ ਖੁਸ਼ੀ ਲਹਿ ਆਨੰਦ ਵਸ਼ੇਖ।
ਜਿਹੜੇ ਸਤਿਗੁਰੂ ਤੇਗ ਬਹਾਦਰ ਜੀ ਭਾਵ ਕੇ ਕਿਰਪਾ ਦੇ ਸਮੁੰਦਰ ਨੇ, ਉਹਨਾਂ ਨੇ ਸਾਰਿਆਂ ਦੇ ਵੱਲ ਦੇਖਿਆ ਹੈ, ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ। ਸਾਰਿਆਂ ਨੂੰ ਸਤਿਗੁਰਾਂ ਦੇ ਆਉਣ ਦੀ ਬਹੁਤ ਜ਼ਿਆਦਾ ਵੱਡੀ ਖੁਸ਼ੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸਹਸਰਾਵ ਪਿੰਡ ਦੇ ਵਿੱਚ ਪਹੁੰਚੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾਹੋ, ਧਰੋ ਕਰੋ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬਨ ਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।